जगो जग अटल धन धन साहब श्री गुरु ग्रंथ साहब जी दी निगी जी गोदानंद मन जी गुरु प्यारी सतसंगत जी और मन बिरती एकागर करिए गुरु चरणा चल बगे हाजरिया हाजरिया लवाद मन बिरती एकागर करद गज के बोलना जी वाहे गुरु जी का खालसा वाहे गुरु जी की फतेह। गुरु प्यारियो वडभागे हाँ करमा वाले हाँ जिन्हां नूं इहो जिहियां सोहणियां सुहावियां घड़ियां प्राप्त हुंदियां जिन्हां घड़ियां अंदर आपां धन धन साहिब श्री गुरु ग्रंथ साहिब दे चरणां च बैठदे हां और गुरु चरणां विच बैठ के अपने जीवन की सेध लैंदे हां क्योंकि यह समा केवल तां केवल वडभागियां नूं मिलदा है और वडभागापन जिहड़ा है जदों मनुख दा शरीर इस मन नूं मिलदा है वडभागापन उदों शुरू हो जाता है। बाणी चो पढ़ियो धन गुरु ग्रंथ साहिब जी बयान करते ने कहिंदे वड्डे भाग ऐ शरीर पाया कहिंदे मना वड्डे भाग होए तां तैनूं इह शरीर प्राप्त होया। इह शरीर जिहड़ा है केवल तां केवल मना तैनूं गुरु चरणां विच जुड़ के अपने पिछले जन्म च कीते पाड़े कर्म ते पाप जिन्हां नूं आपां मन दी मैल कहिंदे आ उन्हां नूं धोण लई मिलिया। पर इह धोणा तां ही है जदों तेरी मन बिरती गुरु चरणां नाल जुड़ जाएगी। जिन्ना चिर तेरी मन बिरती गुरु चरणां नाल नहीं जुड़दी उन्ना चिर तेरी मन बिरती जिहड़ी है साफ नहीं होनी। गुरु साहिब नूं समझाउण लगे कहिंदे प्राणी कदी विचार करके देख जदों भी किसी इंसान ने किसी एक स्थान तो दूजे स्थान जाना हुंदा है तो सब तो पहला खोज करता है कि जिहड़ा उस स्थान तो आया जां उस स्थान ते जिहदा आना जाना है। क्यों खोज करता है? क्योंकि पुछना चाहता है कि मैं जाना किधर दी है। राह पुछदा उहदे कोल नक्शा बनवाउंदा उहदे कोल कहिंदा भाई साहब मैं फलाने पिंड जाना फलाने जगह जाना फलाने स्थान जाना है और आप ही उत्थे आना जाना लग्या रहिंदा है कृपा करके मैनूं समझाओ कि मैं उत्थे किवें जाना है। इवें ही यह मन जिहड़ा है गुरु चरणा विच पहुंचता है ते गुरु चरणा विच आके बेनती करता है कि धन गुरु ग्रंथ साहिब जी कृपा करो जिस अस्थान ते जाण लई मैनूं यह जन्म मिलिया क्योंकि बाणी च आपां पढ़दे हां असां भी उत्थे जाना कि जिस स्थान ते तुसी पहुंचे हो जिथे तुसी रहने हो असी भी उत्थे ही जाना है पर सानू राह नहीं पता। साडे ते कृपा करो ते सानू राह बख्शिश करो सानू राह दसो सानू नक्शा बना के दिओ। ते गुरबाणी जिहड़ी है उस स्थान ते पहुंचने लई एक नक्शा है। गुरु साहिबन कहण लगे भी इदां कर प्राणी जे तू उत्थे जाना चाहुंदा है ते की कर जिस तरह मैं तैनूं समझाउणा उस तरीके दे नाल चलदा चल ते तू उत्थे पहुंच जाएगा। असल च हुंदा की है कि असी गुरबाणी पढ़दे हाँ गुरु दे चरणां नाल जुड़े ते हाँ पर गुरु प्यारो असी अपनी मत नहीं छड़दे असी अपनी मत अगे रखदे हाँ असी अपनी मत नहीं छड़दे। ते गुरु साहिबन बाणी च लिखण लगे कहिंदे गुर की मत तू ले ए आणे। आणे दा भाव की है कि तेरे अंदर मत नहीं है तेनू सोझी नहीं है तेरे अंदर न्याणापन है तू अनजान है। ते गुरु साहिबन समझाउण लगे कहिंदे गुर की मत तू ले ए आणे कहिंदे हे अनजान मना जे तू उत्थे जाना चाहुंदा ते की कर गुरु दी मत लै। जदों गुरु दी मत लएगा ते गुरु दी मत ते चलेगा फिर तू उत्थे पहुंच सकदा। जे तू गुरु दी मत ते नहीं तुरिया गुरु की मत हासिल नहीं कीती ते तू उत्थे पहुंच नहीं सकदा। कदी विचार करना आप जी कोई इंसान चाहुंदा था कि मैं फलानी थां ते जाना है कहिंदा कोई गल नहीं लभ लांगे एड्डी कोई गल नहीं हैगी तुर पैंदा है। ते गुरु दी प्यारी साध संग जो कदी किसे पासे कदी किसे पासे कदी किसे पासे तुरिया फिरदा धक्के खांदा उदे गुरु साहिबन समझाउण लगे कहिंदे बिन सतगुरु सेवै बहुता दुख लागा। कहिंदा प्राणी जे तू जाना चाहुंदा है उस स्थान दे उत्ते परमात्मा च लीन होना चाहुंदा है दरगाह जाना चाहना, दसवें द्वार च जाना चाहना है, गुरु की मत लेगा तो सौखा पहुंच जाएगा। पर जे तू गुरु की मत हासिल नहीं करता, गुरु ग्रंथ साहब के मुताबिक जिंदगी नहीं जींदा, तो की होगा? तेन दुख लगेगा। कहना भाव जमर मन के गेड़ च पिया रहेगा पर उत्थे पहुंच नहीं सकता। पहुंचने लई तेनों गुरु की मत बहुत जरूरी है, क्योंकि जिन्ना चिर असीं गुरु की मत के मुताबिक नहीं जिंदगी जींदे। हुण ध्यान देना, सिमरन ते आपां सारे करदे, गुरबाणी आपां सारे पढ़दे, नितनेम करदे आं, आपां गुरबाणी पढ़दे आं, आपां गुरबाणी दी विचार आपां सुणदे आं, करदे आं, सिमरन भी करदे आं। पर ध्यान देने वाली गल है कि असीं गुरु की मत के मुताबिक सिमरन नहीं करते, गुरु की मत के मुताबिक असीं जिंदगी नहीं जींदे। ते गुरु साहब मैनूं समझाउण लगे, आप जी नूं ध्यान देना, कहिंदे हर हर जपो प्यारिया गुरमत ले हर बोल। हर हर जपो प्यारिया, कहिंदे परमात्मा का नाम सिमरन कर, किवें कर? गुरमत लै। कहिंदे गुरु की मत लै तो फिर की कर? हर बोल, परमात्मा का बोल बोल, सिमरन कर, भावें राम राम कर, भावें अल्लाह अल्लाह कर, भावें खुदा खुदा कर, भावें वाहगुरु कर, पर गुरु की मत के मुताबिक कर। हुण गुरु की मत की है? गुरु साहब समझाते आप गुरु की मत की है, कहते जो तू शब्द नाल जुड़ना, जो इस मार्ग से चलना है, जो नाम सिमरन करना है, कहते उदो तेरी मनवृत्ति जी कि होनी चाहिए है। गुरु साहब समझाने लगे, कहते सब तो पहला कभी जिंदगी से विचार कर देख, कहते कि नानक बोलण झखना दुख छड़ मंगिए सुख। हुण नानक बोलण, बोलण का भाव की है? सिमरन करना। कहिंदे तू अगर सिमरन करदा पिया है, गुरु घर आउंदा पिया है, पर इह तेरा व्यर्थ है, निफल चल जाएगा। कहिंदे क्यों? नानक बोलण झखना दुख छड़ मंगिए सुख। जे तेरी आत्मिक बिरती अजे इत्थे टिकी है कि धन गुरु ग्रंथ साहिब जी कृपा कर दिओ, मेरे दुख दूर कर दिओ ते मेरी चोली सुख पा दिओ, कदी जिंदगी च विचार करना? साड़ी आत्मिक बिरति इत्थे टिकी रहिंदी है। कोई गुरसिख प्यारे सी, कहन लगे मन नहीं टिकदा। कदी गौर कीती कोई गलती तो नहीं करते तुसी? बड़े प्यार नाल कहिंदे नहीं गलती कोई नहीं करते, पक्का कहिंदे नहीं गलती कोई नहीं करते। की जिंदगी जीने हो? कहिंदे सवेरे उठते हैं, नितनेम करते हैं, बहुत सोहनी गल है, मालक दी कला करे, तुसी नितनेमी हो। फिर कहिंदे अरदास करते हैं, बहुत वधिया गल। कहते गलती तो कोई नहीं? नहीं कोई गलती नहीं। फिर मन क्यों नहीं टिकता? सवेरे उठते हैं, नितनेम करते हैं, अरदास करते हैं, मन फिर नहीं टिकता। गुरु प्यारे अरदास विच की कहना होना? मंग की है तेरी? बड़े प्यार नाल कहता जी, मंग सिर्फ पैनी होंगी रोज दिहाड़ी, पे धन धन साहब श्री गुरु ग्रंथ साहब जी कृपा करो, दुख रख लो, सुख साड़ी झोली पा दो, मंग होंगी है। यह खालसा इत्थे गलती है। कहता जी ये किदां गलती हो सकती? दुख रख लो, सुख साड़ी झोली पा दो। गुरु प्यार सब तो पहला जिदे को चीज मंगनी हो भाषा च बोली दा, जिदे को चीज मंगी ओदी भाषा च बोली दा। कहिंदे किहड़ी भाषा? गुरु की भाषा विच बोलना। कोई इंसान कितें चला गया बाहरले देश, उत्थे प्यास लगी, कितें बेचारा बाहर तुरिया जाण रिहा सी, खला प्यास लगी, तूने वेख्या पानी है कितों भी पी लैंदे आपां, आपणे ते पिया दिंदे सारे। उन्हें किसी का बूह खड़काया, अंदरों कोई गोरा निकलिया, अंग्रेज निकलिया, तो उन्होंने कहता पानी। उन्हें बूह टोलिया, उन्हें पता ही नहीं बोलिया की है, उन्हें बूह बंद कर लिया। ये बेचारा बड़ा परेशान होया कि किदां दे लोग ने पानी का घुट मंगया दिता ही नहीं। ये दूजे का बूह खड़काया, उन्हें बूह खोलिया, भी अंग्रेज से जिदा बूह खोलिया, उन्होंने कहता पानी, उन्हें भी बूह बंद कर लिया। इन्हें चिर नूं वेखदा की है कि कोई गुरसिख प्यारा तुरिया आना, वो इंडियन है, ये उन्होंने कहता भाजी तुम इतने रहने? कहता हाँ जी। कहता किदा के लोग ने पानी का घुट नहीं देंगे? कहता नहीं भाजी इदा की गल नहीं हैगी, बड़े अच्छे लोग ने, तुम मैं मंग के विखाओ पानी किमें मंगते हो, नवे नवे आयो। कहता जी मैं अज ही आया जी। अजे जो इन्हें बूह खड़काया तो गोरा निकलिया, अंग्रेज निकलिया, कहता जी पानी उन्हें बूह टोलिया। कहता देख लिया जी? कहता नहीं भाजी गलती तुहाडी। कहिंदे की गल होगी? कहिंदे पानी ना कहो, कहो वाटर प्लीज। दोबारा बूआ खड़काया, वह निकलिया बाहर, कहिंदा वाटर प्लीज। बेचारा कहिंदा वेट, जग भर के लाया, कहिंदा पियो। ਕਹਿੰਦਾ ਵੇਖ ਲੈ ਮਿਲ ਗਿਆ। ਕਹਿੰਦੇ ਹਾਂਜੀ। ਕਹਿੰਦੇ ਜਿਹਦੇ ਕੋਲ ਚੀਜ਼ ਮੰਗਣੀ ਉਹਦੀ ਭਾਸ਼ਾ 'ਚ ਬੋਲੋ। ਕਹਿੰਦੇ ਵਾਹ ਹੈ ਖਾਲਸਾ, ਸਾਨੂੰ ਵੀ ਗੁਰੂ ਗ੍ਰੰਥ ਸਾਹਿਬ ਦੀ ਭਾਸ਼ਾ ਆਉਣੀ ਚਾਹੀਦੀ। ਬੜੇ ਪਿਆਰ ਨਾਲ ਬਾਣੀ ਪੜਿਆ ਕਰੋ, ਬੜੇ ਧਿਆਨ ਨਾਲ ਬਾਣੀ ਪੜਿਆ ਕਰੋ। ਗੁਰਬਾਣੀ ਕਹਿੰਦੀ ਹੈ ਦੁੱਖ ਦਾਰੂ ਸੁੱਖ ਰੋਗ ਭਇਆ, ਜਾਂ ਸੁੱਖ ਧਾਮ ਨਾ ਹੋਈ। ਕਹਿੰਦੇ ਦੁੱਖ ਤੇ ਦਾਰੂ ਹੈ, ਤੇ ਦੁੱਖ ਤੇ ਆਪਾਂ ਕਹਿ ਰੱਖ ਲਓ, ਸੁੱਖ ਸਾਨੂੰ ਦੇ ਦਿਓ। ਬੜੇ ਪਿਆਰ ਨਾਲ ਕਹਿਣ ਲੱਗਾ, ਕਹਿੰਦਾ ਵਾਕਈ ਗੱਲ ਸਹੀ ਹੈ। ਇਸ ਕਰਕੇ ਮਨ ਨਹੀਂ ਟਿਕਦਾ। ਇੱਥੇ ਗੁਰੂ ਸਾਹਿਬ ਕਹਿੰਦੇ ਨਾਨਕ ਬੋਲਣ ਝੱਖਣਾ, ਦੁੱਖ ਛੱਡ ਮੰਗੀਏ ਸੁੱਖ। ਕਹਿੰਦਾ ਜਿਹੜਾ ਪ੍ਰਾਣੀ ਦੁੱਖ ਨੂੰ ਛੱਡ ਕੇ ਨਾ ਤੇ ਸੁੱਖ ਮੰਗਦਾ, ਕਹਿੰਦੇ ਉਹਦਾ ਬੋਲਣਾ ਵਿਅਰਥ ਆ। ਕਹਿੰਦਾ ਭਾਵ ਉਹ ਸਿਮਰਨ ਦੇ ਵਿੱਚ ਉਹਦਾ ਮਨ ਨਹੀਂ ਟਿਕੇਗਾ। ਉਹਦੀ ਆਤਮਿਕ ਬਿਰਤੀ ਜਿਹੜੀ ਹੈ, ਸੁੱਤ ਸ਼ਬਦ ਦਾ ਮਿਲਾਪ ਜਿਹਨੂੰ ਆਪਾਂ ਕਹਿੰਦੇ ਹਾਂ, ਨਹੀਂ ਹੋਵੇਗਾ। ਕਿਹੜੀ ਗੱਲੋਂ? ਕਿਉਂਕਿ ਉਹਦੇ ਅੰਦਰ ਦੀ ਜਿਹੜੀ ਬਿਰਤੀ ਹੈ ਉਹ ਭਾਣੇ ਚ ਨਹੀਂ ਹੈ, ਉਹਦੀ ਸੋਚ ਭਾਣੇ ਚ ਨਹੀਂ ਹੈ। ਸਭ ਤੋਂ ਪਹਿਲਾਂ ਸਾਨੂੰ ਭਾਣੇ ਚ ਆਉਣਾ ਪੈਣਾ। ਸਭ ਤੋਂ ਪਹਿਲਾਂ ਭਾਣਾ ਜ਼ਰੂਰੀ ਹੈ ਕਿ ਜਿੱਥੇ ਪਰਮਾਤਮਾ ਰੱਖਿਆ, ਜੋ ਦੇ ਰਿਹਾ ਬੜਾ ਆਨੰਦ ਹੈ, ਜੋ ਤੁਸੀਂ ਭਾਵੇਂ ਨਾਨਕਾ, ਸਹੀ ਗੱਲ ਚੰਗੀ, ਜੋ ਤੁਸੀਂ ਦੇ ਰਹੇ ਹੋ ਬੜੇ ਆਨੰਦਮਈ ਗੱਲ ਹੈ। ਜਿੰਨਾ ਚਿਰ ਸਾਡੀ ਇਹ ਮਨ ਬਿਰਤੀ ਨਹੀਂ ਬਣਦੀ ਨਾ, ਅਗਰ ਅਸੀਂ ਸੰਸਾਰ ਦੇ ਵਿੱਚ ਖੁੱਭੇ ਆ, ਧਿਆਨ ਦੇਣਾ ਬਾਣੀ ਚੋਂ ਆਪਾਂ ਪੰਕਤੀ ਪੜ੍ਹਦੇ, ਅੰਤ ਕਾਲ ਜੋ ਲਛਮੀ ਸਿਮਰੇ, ਐਸੀ ਚਿੰਤਾ ਮਹਿ ਜੇ ਮਰੇ ਸਰਪ ਜੋਣ ਵੱਲ ਵੱਲ ਉਤਰੇ। ਧਿਆਨ ਦੇਣਾ ਅੰਤ ਕਾਲ, ਅੰਤ ਕਾਲ ਦਾ ਮਤਲਬ ਇਹ ਨਹੀਂ ਹੈ ਕਿ ਆਖਰੀ ਸਵਾਸ ਵਿੱਚ ਜਿਹੜਾ ਬੰਦਾ ਲਛਮੀ ਸਿਮਰਦਾ, ਲਛਮੀ ਵੱਲ ਧਿਆਨ ਕਰਦਾ, ਮਾਇਆ ਵੱਲ ਧਿਆਨ ਕਰਦਾ, ਸੰਸਾਰ ਵੱਲ ਧਿਆਨ ਕਰਦਾ, ਨਹੀਂ। ਗੁਰੂ ਪਿਆਰਿਓ ਆਖਰੀ ਸਵਾਸ ਦਾ ਕਿਸੇ ਨੂੰ ਪਤਾ ਨਹੀਂ। ਉੱਥੇ ਲਿਖਿਆ ਅੰਤ ਫਿਰ ਕਾਲ, ਅੰਤ ਕਹਿੰਦੇ ਸਮਾਪਤੀ ਨੂੰ, ਕਾਲ ਕਹਿੰਦੇ ਸਮੇਂ ਨੂੰ। ਤੇ ਵਿਚਾਰ ਕਰਨਾ, ਇਹਦਾ ਮਨ ਹੈ, ਇਸ ਮਨ ਨੂੰ ਪਰਮਾਤਮਾ ਨੇ 84 ਦੇ ਗੇੜ ਵਿੱਚ ਪਾਇਆ, ਸਮੇਂ ਚ ਪਾਇਆ, ਔਰ ਇਹਨੂੰ ਦੱਸਿਆ ਕਿ ਜਦੋਂ ਤੈਨੂੰ ਮਨੁੱਖ ਦਾ ਸਰੀਰ ਮਿਲੇਗਾ ਨਾ, ਉਸ ਸਰੀਰ ਦੇ ਅੰਦਰ ਤੂੰ ਇਸ 84 ਦੇ ਗੇੜ ਦਾ ਜਿਹੜਾ ਸਮਾਂ ਹੈ ਨਾ, ਇਹਦਾ ਅੰਤ ਕਰ ਸਕਦਾ। ਉਦੋਂ ਤੈਨੂੰ ਸਮਾਂ ਮਿਲਣਾ ਇਹਦਾ ਅੰਤ ਕਰਨ ਦਾ। ਹੁਣ ਅੰਤ ਕਾਲ ਆ ਗਿਆ। ਕਹਿੰਦਾ ਪਾਪ ਕਿ ਮਨੁੱਖ ਦਾ ਸਰੀਰ ਮਨਾ ਤੈਨੂੰ ਤਾਂ ਮਿਲਿਆ, ਇਹ ਸਮਾਂ ਮਿਲਿਆ ਤੈਨੂੰ, ਕਾਹਦਾ? 84 ਦੇ ਗੇੜ ਦਾ ਅੰਤ ਕਰਨ ਲਈ ਸਮਾਂ ਮਿਲਿਆ। ਪਰ ਇੱਥੇ ਵੀ ਕੀ ਕਰਨ ਡਿਆ ਤੂੰ ਆ ਕੇ? ਲਛਮੀ ਸਿਮਰੇ। ਲਛਮੀ ਦਾ ਭਾਵ ਕੀ ਹੈ? ਮਾਇਆ, ਨਾਸ਼ਵਾਨ ਚੀਜ਼। ਸਿਮਰੇ ਦਾ ਭਾਵ ਚੇਤੇ ਕਰਨਾ, ਧਿਆਨ ਚ ਲਿਆਉਣਾ। ਕਹਿੰਦੇ ਮਨਾ, ਇਸ ਸਰੀਰ ਅੰਦਰ ਰਹਿ ਕੇ ਤੈਨੂੰ ਸਮਾਂ ਮਿਲਿਆ 84 ਦੇ ਗੇੜ ਦਾ ਅੰਤ ਕਰਨਾ, ਤੇ ਤੂੰ ਇੱਥੇ ਵੀ ਮੋਹ ਮਾਇਆ ਵਿੱਚ, ਨਾਸ਼ਵੰਤ ਪਦਾਰਥਾਂ 'ਚ ਹੀ ਫਸਿਆ, ਉਹਨਾਂ ਦੀ ਯਾਦ ਵਿੱਚ ਹੀ ਫਸਿਆ। ਐਸੀ ਚਿੰਤਾ ਮੈਂ ਜੇ ਮਰੇ, ਕਹਿੰਦਾ ਕਿ ਤੂੰ ਇਸੇ ਚਿੰਤਾ 'ਚ ਰਹਿ ਗਿਆ ਨਾ, ਤੇ ਪਤਾ ਕੀ ਹੋਏਗਾ? ਮਰੇ ਤੋਂ ਭਾਵ ਮੌਤ ਨਹੀਂ ਹੈ, ਇੱਥੇ ਮਰੇ ਤੋਂ ਭਾਵ ਹੈ ਬੇਮੁੱਖ ਹੋਣਾ। ਕਹਿੰਦੇ ਮਨਾ, ਫਿਰ ਤੂੰ ਪਰਮਾਤਮਾ ਤੋਂ ਬੇਮੁੱਖ ਰਹੇਗਾ। ਕਹਿੰਦੇ ਫਿਰ ਕਿਉਂ? ਕਹਿੰਦੇ ਸਰਪ ਜੋਣ ਵੱਲ ਵੱਲ ਉਤਰੇ। ਧਿਆਨ ਦੇਣਾ, ਸਰਪ ਜੋਣ ਦਾ ਮਤਲਬ ਕੀ ਹੈ? ਗੁਰਬਾਣੀ 'ਚੋਂ ਪੜ੍ਹਨਾ, ਇਹ ਨਹੀਂ ਕਿਹਾ ਕਿ ਆਪ ਜੀ ਸੱਪ ਜੋਨ 'ਚ ਪੈ ਜਾਓਗੇ। ਬਾਣੀ 'ਚ ਇੱਕ ਪੰਕਤੀ ਆਉਂਦੀ ਹੈ, ਇੱਥੇ ਨਾਮੋਂ ਭੁੱਲਿਆ ਫਿਰ ਹੱਥ ਕਥਾਉ ਨਾ ਪਾਏ, ਜੋਨੀ ਸਭ ਭੁਆਈਆਂ ਨੇ ਵਿਸਟਾ ਮੈਂ ਸਮਾਏ। ਸਾਰੀਆਂ ਜੋਨਾਂ 'ਚ ਦੁਬਾਰਾ ਕਮਾਇਆ ਜਾਏਗਾ, ਨਰਕਾਂ 'ਚ ਪਿਆ ਰਹੇਗਾ ਜੇ ਤੂੰ ਇਸ ਜਨਮ ਦੇ ਅੰਦਰ ਨਾਮ ਤੋਂ ਭੁੱਲ ਗਿਆ, ਸ਼ਬਦ ਤੋਂ ਭੁੱਲ ਗਿਆ। ਸ਼ਬਦ ਤੇਰੇ ਅੰਦਰ ਹੈ, ਨਾਮ ਤੇਰੇ ਅੰਦਰ ਆ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਤੇਰੇ ਅੰਦਰ ਆ। ਤੂੰ ਉਹਦੀ ਯਾਦ ਵਿੱਚ ਖੁੱਭਣਾ ਤੇ ਉਹਨੂੰ ਪ੍ਰਗਟ ਕਰਨਾ ਆਪਣੇ ਅੰਦਰੋਂ। ਜਦੋਂ ਸ਼ਬਦ ਨੂੰ ਪ੍ਰਗਟ ਕਰ ਲਵੇਂਗਾ, ਜਿੱਦਣ ਤੂੰ ਆਪਣੇ ਅੰਦਰੋਂ ਸ਼ਬਦ ਪ੍ਰਗਟ ਕਰ ਲਵੇਂਗਾ, ਨਾਮ ਪ੍ਰਗਟ ਕਰ ਲਵੇਂਗਾ, ਤੂੰ ਮੁਕਤ ਹੋ ਜਾਏਗਾ, ਫਿਰ ਆਉਣਾ ਜਾਣਾ ਖਤਮ ਹੋ ਜਾਏਗਾ। ਪਰ ਜੇ ਉਦੋਂ ਤੱਕ ਨਹੀਂ ਪਹੁੰਚਦਾ ਤੇ ਤੂੰ ਪਰਮਾਤਮਾ ਤੋਂ ਬੇਮੁੱਖ ਹੈ। ਤੇ ਗੁਰੂ ਸਾਹਿਬ ਨੇ ਕੀ ਕਹਿੰਦੇ? ਸਰਪ ਜੋਨ ਨਾਲ ਤਾਂ ਲਾਇਆ, ਜਿਹੜਾ ਸੱਪ ਹੈ ਨਾ ਉਹ ਧਰਤੀ ਤੇ ਰੇਗਦਾ। ਤੇ ਗੁਰੂ ਸਾਹਿਬ ਨੇ ਕਹਿਣ ਲੱਗੇ, ਕਹਿੰਦੇ ਸਰਪ ਜੋਨ ਵੱਲ ਵੱਲ ਉਤਰੇ। ਕਹਿੰਦੇ ਤੇਰੀ ਜਿਹੜੀ ਬਿਰਤੀ ਆ, ਤੇਰੀ ਜਿਹੜੀ ਸੁਰਤ ਆ, ਉਹ ਸੱਪ ਦੇ ਨਿਆਈ, ਜਿੱਦਾਂ ਸੱਪ ਜਿਹੜਾ ਉਡਾਰੀ ਨਹੀਂ ਭਰ ਸਕਦਾ, ਧਰਤੀ ਤੇ ਰੇਂਗਦਾ ਹੈ। ਕਹਿੰਦੇ ਤੇਰੀ ਸੁਰਤ ਵੀ ਸੰਸਾਰ 'ਚ ਹੀ ਰੇਂਗਦੀ ਰਹੇਗੀ, ਉਡਾਰੀ ਨਹੀਂ ਭਰ ਸਕਦੀ, ਦਰਸ਼ਨ ਦੁਆਰ ਨਹੀਂ ਜਾ ਸਕਦੀ, ਉੱਚੀ ਨਹੀਂ ਹੋ ਸਕਦੀ, ਜੇ ਤੂੰ ਇਸ ਜਨਮ ਦੇ ਅੰਦਰ ਸੰਸਾਰ ਵਿੱਚ ਹੀ ਖੁੱਭਿਆ, ਸੰਸਾਰ ਦੀ ਯਾਦ ਵਿੱਚ ਖੁੱਭਿਆ। ਸਮਾਂ ਮਿਲਿਆ ਸੀ ਤੈਨੂੰ ਸਮਾਪਤੀ ਕਰਨ ਦਾ, 84 ਦੇ ਗੇੜ ਦਾ, ਇੱਥੇ ਵੀ ਤੂੰ ਬੈਠਾ ਸੰਸਾਰ 'ਚ ਹੀ ਖੁੱਭਿਆ। ਤਾਂ ਗੁਰੂ ਸਾਹਿਬ ਆਪ ਜੀ ਨੂੰ ਕਹਿੰਦੇ ਪਏ, ਕਹਿੰਦੇ ਹੇ ਪ੍ਰਾਣੀ ਕੀ ਕਰ? ਹਰ ਹਰ ਜਪੂ ਪਿਆਰਿਆ ਗੁਰਮਤ ਲੈ, ਹਰ ਬੋਲ। ਕਹਿੰਦੇ ਗੁਰੂ ਦੀ ਮਤ ਲੈ ਤੇ ਫਿਰ ਨਾਮ ਸਿਮਰਨ ਕਰ, ਫਿਰ ਸ਼ਬਦ ਦੀ ਆਰਾਧਨਾ ਕਰ, ਪਹਿਲਾਂ ਮਤ ਲੈ। ਤੇ ਮਤ ਕੀ ਹੈ? ਗੁਰੂ ਸਾਹਿਬ ਸਮਝਾਉਂਦੇ ਆ, ਕਹਿੰਦੇ ਨਾਨਕ ਬੋਲਣ ਝੱਖਣਾ, ਦੁੱਖ ਛੱਡ ਮੰਗੀਏ ਸੁੱਖ, ਸੁੱਖ ਦੁੱਖ ਦੋਏ ਨਰ ਕੱਪੜੇ। ਪਹਿਰੇ ਜਾਏ ਮਨੁੱਖ। ਕਹਿੰਦੇ ਮਨਾ ਕਿਤੇ ਜ਼ਿੰਦਗੀ ਚ ਵਿਚਾਰ ਦੇ। ਮਨੁੱਖ ਅੱਖਰ ਤਾਂ ਵਰਤਿਆ ਪਾਤਸ਼ਾਹ ਨੇ, ਜਿਵੇਂ ਮਨੁੱਖ ਕੱਪੜਾ ਪਾਉਂਦਾ ਤਨ ਨੂੰ ਢੱਕ ਕੇ ਰੱਖਦਾ, ਕਹਿੰਦੇ ਐਵੇਂ ਹੀ ਮਨਾ ਤੈਨੂੰ ਹਰ ਜਨਮ ਦੇ ਅੰਦਰ ਇਹ ਸੁੱਖ ਤੇ ਦੁੱਖ ਦਾ ਕੱਪੜਾ ਪਾਉਣਾ ਪੈਣਾ, ਹਰ ਹਾਲ ਚ ਪਾਉਣਾ ਪੈਣਾ। ਫਿਰ ਅੱਗੇ ਜਾ ਕੇ ਕਹਿਣ ਲੱਗੇ ਨੇ ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ। ਕਹਿੰਦੇ ਜਿੱਥੇ ਸਾਡਾ ਬੋਲ ਹਾਰ ਜਾਵੇ, ਕਹਿੰਦਾ ਭਾਵ ਜਿਸ ਸਾਡੀ ਨਾ ਚੱਲੇ, ਕਹਿੰਦੇ ਉੱਥੇ ਫਿਰ ਭਾਣਾ ਹੀ ਚੰਗਾ। ਚੁੱਪ ਦਾ ਭਾਵ ਕੀ? ਭਾਣਾ। ਉੱਥੇ ਭਾਣੇ ਚ ਹੀ ਰਹਿਣਾ ਚਾਹੀਦਾ ਕਿ ਜੋ ਪਰਮਾਤਮਾ ਤੁਸੀਂ ਕਰਦੇ ਹੋ, ਜਿੱਥੇ ਤੁਸੀਂ ਰੱਖਦੇ ਹੋ, ਜੋ ਦੇ ਰਹੇ ਹੋ, ਬੜਾ ਆਨੰਦ ਹੈ। ਜਿੰਨਾ ਚਿਰ ਸਾਡੀ ਆਤਮਿਕ ਬਿਰਤੀ ਇੱਥੇ ਨਹੀਂ ਪਹੁੰਚ ਜਾਂਦੀ, ਅਸੀਂ ਗੁਰੂ ਦੇ ਦਰਸਾਏ ਮਾਰਗ ਤੇ ਨਹੀਂ ਚੱਲਦੇ, ਗੁਰੂ ਗ੍ਰੰਥ ਸਾਹਿਬ ਜੀ ਦੇ ਮੁਤਾਬਕ ਆਪਾਂ ਜ਼ਿੰਦਗੀ ਨਹੀਂ ਜੀਂਦੇ, ਉਹਨਾਂ ਚਿਰ ਗੁਰੂ ਸਾਹਿਬ ਬਣ ਕਹਿਣ ਲੱਗੇ, ਕਹਿੰਦੇ ਅਸੀਂ ਮੰਜ਼ਿਲ ਤੇ ਨਹੀਂ ਪਹੁੰਚ ਸਕਦੇ, ਅਸੀਂ ਉਸ ਟਿਕਾਣੇ ਤੇ ਨਹੀਂ ਪਹੁੰਚ ਸਕਦੇ। ਸਾਡਾ ਫਰਜ਼ ਬਣਦਾ ਕਿ ਅਸੀਂ ਗੁਰੂ ਦੇ ਦਰਸਾਏ ਮਾਰਗ ਤੇ ਚੱਲੀਏ, ਗੁਰੂ ਦੇ ਪਾਏ ਪੂਰਨੇ ਤੇ ਚੱਲੀਏ, ਜਿਵੇਂ ਸਾਨੂੰ ਗੁਰੂ ਸਾਹਿਬਾਨ ਸਮਝਾਉਂਦੇ ਆ ਕਿ ਹੇ ਪੁਰਾਣੀ ਤੂੰ ਭਾਣੇ ਵਿੱਚ ਰਹਿ, ਜੋ ਪਰਮਾਤਮਾ ਤੈਨੂੰ ਦੇ ਰਿਹਾ ਉਹਦੇ ਵਿੱਚ ਖੁਸ਼ ਰਿਹਾ ਕਰ। ਦੇਖੋ ਸੁਖਮਨੀ ਸਾਹਿਬ ਦੇ ਪਾਠ ਚ ਆਪਾਂ ਪੜ੍ਹਦੇ ਹਾਂ, ਮਨ ਮੂਰਖ ਕਾਹੇ ਬਿਲ ਲਈਏ, ਪੁਰਬ ਲਿਖਿਕਾ ਲਿਖਿਆ ਪਈਏ। ਕਹਿੰਦੇ ਮਨਾ ਮੂਰਖਾ, ਮੂਰਖ ਦਾ ਭਾਵ ਕੀ ਹੈ ਕਿ ਤੂੰ ਬੇਹੋਸ਼ ਹੈ, ਤੂੰ ਜਾਗਿਆ ਨਹੀਂ ਹੈ, ਤੂੰ ਸੁੱਤਾ ਹੈ। ਕਹਿੰਦਾ ਕਿਉਂ ਰੌਲਾ ਪਾਈ ਜਾਣ ਡਿਆ? ਕਦੇ ਧਿਆਨ ਨਾਲ ਸੁਣ ਗੁਰੂ ਦੀ ਗੱਲ। ਕਹਿੰਦੇ ਜੋ ਕੁਛ ਤੈਨੂੰ ਮਿਲਦਾ ਪਿਆ ਤੇਰੇ ਜ਼ਿੰਦਗੀ ਅੰਦਰ, ਜੀਵਨ ਦੇ ਅੰਦਰ, ਇਹ ਤੇਰੇ ਪਿਛਲੇ ਜਨਮਾਂ ਦਾ ਕੀਤਾ ਹੋਇਆ, ਜੋ ਤੂੰ ਕੀਤਾ ਉਹਦੇ ਫਲ ਮਿਲਦਾ ਪਿਆ। ਐਵੇਂ ਨਾ ਵਹਿਮਾਂ ਭਰਮਾਂ ਚ ਪਏ, ਐਵੇਂ ਨਾ ਚੱਕਰਾਂ ਚ ਪਏ, ਠੀਕ ਹੈ, ਕਿ ਪਤਾ ਨੀ ਮੇਰਾ ਕੌਣ ਦੁਸ਼ਮਣ ਬੈਠਾ, ਕਿਸੇ ਵੇਲੇ ਕੋਈ ਮਾੜਾ ਮੋਟਾ ਦੁੱਖ ਆ ਜਾਂਦਾ ਕਿਤੇ, ਸਾਡੇ ਮਨ ਦੀ ਪਹਿਲੀ ਆਵਾਜ਼ ਆਉਂਦੀ ਲੱਗਦਾ ਕਿਸੇ ਨੇ ਕੁਛ ਕਰਤਾ, ਮਾੜਾ ਜਿਹਾ ਦੁੱਖ ਕਿਤੇ ਘਰ ਚ ਆ ਜਾਏ, ਕਿਤੇ ਕੰਮ ਕਰ ਮਾੜਾ ਜਿਹਾ ਰੁਕ ਜਾਵੇ, ਢਿੱਲਾ ਪੈ ਜਾਵੇ, ਤੇ ਸਾਡੇ ਮਨ ਵਿੱਚ ਪਹਿਲਾ ਖਿਆਲ ਪੈਦਾ ਹੁੰਦਾ ਕਿਸੇ ਨੇ ਕੁਛ ਕਰਤਾ। ਗੁਰੂ ਰੂਪ ਪਿਆਰੀ ਸਾਹਿਬ ਸੰਗਤ ਜੀ, ਕਿਸੇ ਕੋਲ ਟਾਈਮ ਨਹੀਂ ਕਰਨ ਦਾ, ਤੁਸੀਂ ਗੁਰਬਾਣੀ ਪੜ੍ਹ ਕੇ ਦੇਖੋ, ਸਭ ਤੋਂ ਜ਼ਿਆਦਾ ਤਾਕਤ ਜਿਹੜੀ ਹੈ, ਸ਼ਕਤੀ ਜਿਹੜੀ ਹੈ, ਉਹ ਸ਼ਬਦ ਦੇ ਅੰਦਰ ਹੈ। ਗੁਰੂ ਸਾਹਿਬ ਨੇ ਕਿਹਾ ਪ੍ਰਭ ਕਾ ਸਿਮਰਨ ਸਭ ਤੋਂ ਉੱਚਾ। ਕਹਿੰਦਾ ਅਗਰ ਤੇਰੇ ਹਿਰਦੇ 'ਚ ਸ਼ਬਦ ਹੈ, ਨਾਮ ਹੈ, ਸ਼ਬਦ ਟਿਕਿਆ, ਤੈਨੂੰ ਕਿਸੇ ਕੋਲ ਡਰਨ ਦੀ ਲੋੜ ਨਹੀਂ ਹੈ। ਕਿਉਂ? ਕੋਈ ਕੁਛ ਨਹੀਂ ਤੇਰਾ ਵਿਗਾੜ ਸਕਦਾ, ਕਿਉਂਕਿ ਸ਼ਬਦ ਸਭ ਤੋਂ ਉੱਚਾਈ ਰੱਖਦਾ, ਸਭ ਤੋਂ ਜ਼ਿਆਦਾ ਤਾਕਤਵਰ ਸ਼ਬਦ ਹੈ। ਇਸ ਯੁੱਗ ਮੈਂ ਸੋਭਾ ਨਾਮ ਕੀ, ਮੇਰਾ ਨਾਮ ਹੈ ਸੋ ਬਣਾਏ। 429 ਅੰਗ ਦੇ ਉੱਤੇ ਪੜ੍ਹ ਕੇ ਦੇਖੋ, ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਕਹਿੰਦੇ ਮਨਾ ਕਦੇ ਜ਼ਿੰਦਗੀ 'ਚ ਵਿਚਾਰ ਕਰਕੇ ਦੇਖ, ਸਭ ਤੇ ਉੱਚਾ। ਹੁਣ ਸਭ ਤੇ ਉੱਚਾ ਕਿਉਂ ਲਿਖਿਆ? ਤੂੰ ਜਿੰਨੇ ਮਰਜ਼ੀ ਕਰਮ ਕਾਂਡ ਕਰਦਾ ਫਿਰਦਾ, ਪਰ ਇਹਨਾਂ ਕਰਮ ਕਾਂਡਾਂ ਤੋਂ ਸਭ ਤੋਂ ਜ਼ਿਆਦਾ ਉੱਚਾਈ ਕਿਹਦੀ ਹੈ? ਸ਼ਬਦ ਦੀ ਹੈ, ਨਾਮ ਦੀ ਹੈ, ਸਿਮਰਨ ਦੀ ਹੈ। ਕਹਿੰਦੇ ਇਹ ਕਰ, ਠੀਕ ਆ, ਅਸੀਂ ਵਿਚਾਰ ਨਹੀਂ ਕਰਦੇ, ਸਾਨੂੰ ਲੋੜ ਨਹੀਂ ਪੈਂਦੀ, ਸਾਡੀ ਮਨ ਬਿਰਤੀ ਹੈ ਵੀ ਚੱਲ ਠੀਕ ਹੈ, ਆਪਾਂ ਸਵੇਰੇ ਉੱਠੇ ਹਾਂ, ਪਾਠ ਕੀਤਾ ਹੈ, ਆਪਾਂ ਅਰਦਾਸ ਕੀਤੀ ਹੈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰੋ ਵੀ ਜਿਹੜਾ ਮੈਂ ਪਾਠ ਕੀਤਾ ਇਹਦਾ, ਇਹਦਾ ਮੈਨੂੰ ਮੁੱਲ ਦੇ ਦਿਓ, ਮੇਰਾ ਪੁਰਾਣਾ ਕੰਮ ਕਰ ਦਿਓ। ਗੁਰੂ ਪਿਆਰਿਓ ਮੰਗਣਾ ਸੀ, ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰੋ, ਮੈਂ ਸਵੇਰੇ ਉੱਠਿਆ, ਨਿਤਨੇਮ ਕੀਤਾ, ਆਪ ਦੇ ਚਰਨਾਂ 'ਚ ਬੇਨਤੀ ਹੈ ਵੀ ਇਹ ਕੀਤਾ ਹੋਇਆ ਨਿਤਨੇਮ ਮੇਰੇ ਅੰਦਰ ਵੱਸ ਜਾਵੇ, ਮੈਨੂੰ ਸੋਝੀ ਆ ਜਾਵੇ, ਤੇ ਜੋ ਆਪ ਜੀ ਕਰਾਉਣਾ ਚਾਹੁੰਦੇ ਮੈਂ ਕਰਨ ਜੋਗਾ ਹੋ ਜਾਵਾਂ, ਮੇਰੀ ਸੁਰਤ ਸ਼ਬਦ ਤੇ ਸਵਾਰ ਹੋ ਜਾਵੇ। ਅਸੀਂ ਮੰਗਿਆ ਹੀ ਨਹੀਂ, ਅਸੀਂ ਕਿਹਾ ਹੀ ਨਹੀਂ। ਕਾਰਨ ਸਿਰਫ ਇੰਨਾ ਸੀ ਕਿ ਸਾਡੀ ਜਿਹੜੀ ਸੋਚ ਆ ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ ਗੁਰੂ ਦੇ ਚਰਨਾਂ ਨਾਲ ਜੁੜੀ ਨਹੀਂ, ਤੇ ਗੁਰੂ ਸਾਹਿਬਨ ਕਹਿਣ ਲੱਗੇ ਕਹਿੰਦੇ ਕਦੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖ। ਕਹਿੰਦੇ ਕੀ ਵਿਚਾਰ ਕਰਾਂ? ਕਹਿੰਦੇ ਭਗਤ ਬਿਨਾਂ ਬਹੁਤ ਡੂਬੇ ਸਿਆਣੇ। ਕਹਿੰਦੇ ਕਦੀ ਝਾਤੀ ਮਾਰ ਕੇ ਦੇਖ, ਭਗਤ ਬਿਨਾਂ, ਭਗਤੀ ਤੋਂ ਬਗੈਰ ਭਗਤੀ ਕੀ ਚੀਜ਼ ਹੈ? ਸੁੱਤ ਤੇ ਸ਼ਬਦ ਦਾ ਮਿਲਾਪ ਹੀ ਭਗਤੀ ਹੈ। ਕਹਿੰਦੇ ਤੇਰੀ ਸੁੱਤ ਸ਼ਬਦ ਦਾ ਮਿਲਾਪ ਨਹੀਂ ਹੈ ਜਿਹਦਾ, ਉਹ ਕੀ ਹੈ? ਬਹੁਤ ਡੂਬੇ ਸਿਆਣੇ। ਕਹਿੰਦਾ ਬੜੇ ਸਿਆਣੇ ਲੋਕ, ਸੰਸਾਰੀ ਪਦਾਰਥਾਂ, ਸੰਸਾਰ ਦੀਆਂ ਸਿਆਣਪਾਂ ਰੱਖਣ ਵਾਲੇ ਡੁੱਬ ਗਏ ਕਦ 'ਚ, 84 ਦੇ ਗੇੜ 'ਚ ਉਹ ਡੁੱਬ ਗਏ ਨੇ। ਕਿਹੜੀ ਗੱਲੋਂ? ਕਿਉਂਕਿ ਉਹਨਾਂ ਨੇ ਸੁਰਤ ਸ਼ਬਦ ਦਾ ਮਿਲਾਪ ਨਹੀਂ ਕੀਤਾ, ਭਗਤੀ ਨਹੀਂ ਕੀਤੀ, ਕੇਵਲ ਤਾਂ ਕੇਵਲ ਪਾਠ ਕੀਤਾ, ਬਾਣੀ ਪੜ੍ਹੀਏ, ਕੰਮ ਖਤਮ ਹੋ ਗਿਆ। ਗੁਰੂ ਰੂਪ ਪਿਆਰੀ ਸਾਹਿਬ ਸੰਗਤ ਜੀ, ਹਰ ਇੱਕ ਚੀਜ਼ ਦੀ ਵਿਚਾਰ ਕਰਨੀ ਹੈ। 39 ਅੰਗ ਦੇ ਪੜ੍ਹੋ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਕਹਿੰਦੇ ਪੜ੍ਹਿਆ ਮੈਲ ਨਾ ਉਤਰੇ, ਪੁੱਛੋ ਗਿਆਨੀਆਂ ਜਾਏ। ਕਹਿੰਦੇ ਹੇ ਪੁਰਾਣੀ, ਗੁਰਬਾਣੀ ਪੜ੍ਹਨੀ ਹੈ, ਪਰ ਇੱਕ ਗੱਲ ਦੀ ਵਿਚਾਰ ਕਰਨੀ ਵੀ ਨਕਸ਼ਾ ਵੇਖ ਲਿਆ, ਨਕਸ਼ਾ ਹੱਥ 'ਚ ਫੜ ਲਿਆ, ਨਕਸ਼ਾ ਤੇਰੇ ਕੋਲ ਹੈ, ਤੂੰ ਨਕਸ਼ਾ ਹੱਥ 'ਚ ਫੜ ਲਿਆ, ਪਰ ਜਿੰਨਾ ਚਿਰ ਉਸ ਨਕਸ਼ੇ ਦੇ ਮੁਤਾਬਕ ਤੁਰੇਗਾ ਨਹੀਂ, ਚਾਲ ਵਿੱਚ ਨਹੀਂ ਆਏਗਾ, ਮੰਜ਼ਿਲ ਤੇ ਨਹੀਂ ਪਹੁੰਚੇਗਾ। ਏਦਾਂ ਗੁਰੂ ਸਾਹਿਬ ਕਹਿੰਦੇ, ਤੂੰ ਸਵੇਰੇ ਉੱਠਦਾ ਹੈ, ਬਾਣੀ ਪੜ੍ਹਦਾ ਹੈ, ਪਰ ਕਦੀ ਵਿਚਾਰ ਕਰਕੇ ਦੇਖ ਪੜ੍ਹਿਆ ਮਹਿਲ ਨਾ ਉਤਰੇ। ਕਹਿੰਦੇ ਨਕਸ਼ਾ ਵੇਖ ਕੇ ਮੰਜ਼ਿਲ ਤੇ ਨਹੀਂ ਪਹੁੰਚ ਜਾਈਦਾ, ਗੁਰਬਾਣੀ ਪੜ੍ਹ ਕੇ ਮਨ ਦੀ ਮਹਿਲ ਨਹੀਂ ਉਤਰ ਜਾਂਦੀ। ਜਿੰਨਾ ਚਿਰ ਗੁਰਬਾਣੀ ਦੇ ਮੁਤਾਬਕ ਜ਼ਿੰਦਗੀ ਨਾ ਜੀਏ, ਜਿੰਨਾ ਚਿਰ ਗੁਰਬਾਣੀ ਦੇ ਮੁਤਾਬਕ ਚਾਲ ਚ ਨਾ ਆਈਏ, ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਦਾ ਕਹਿਣਾ ਨਾ ਮੰਨੀਏ, ਜੋ ਗੁਰੂ ਗ੍ਰੰਥ ਸਾਹਿਬ ਕਹਿੰਦੇ ਉਹ ਕਰੀਏ ਨਾ, ਪੜ੍ਹਿਆ ਮਹਿਲ ਨਾ ਉਤਰੇ। ਪੁੱਛੋ ਗਿਆਨੀਆਂ ਜਾਏ, ਗਿਆਨੀ ਕੌਣ ਹੈ? ਜਿਹਦੇ ਅੰਦਰ ਦੀਵਾ ਜਗ ਗਿਆ ਗਿਆਨ ਦਾ, ਜਿਹਦੇ ਅੰਦਰ ਚਾਨਣ ਹੋ ਗਿਆ। ਕਹਿੰਦੇ ਉਹਨੂੰ ਪੁੱਛੋ ਜਾ ਕੇ ਵੀ ਇਹ ਗੱਲ ਸੱਚ ਆ, ਉਹ ਤੁਹਾਨੂੰ ਸਮਝਾਏਗਾ ਵੀ ਇਹ ਗੱਲ ਸੋਹਣਾ ਨੇ ਸੱਚ ਆ। ਤੇ ਆਪਾਂ ਪਹਿਲਾਂ ਗੁਰਬਾਣੀ ਨੂੰ ਪੜ੍ਹਨਾ, ਫਿਰ ਗੁਰਬਾਣੀ ਦੀ ਵਿਚਾਰ ਕਰਨੀ, ਆ ਫਿਰ ਗੁਰਬਾਣੀ ਦੇ ਮੁਤਾਬਕ ਜ਼ਿੰਦਗੀ ਜੀਣੀ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ ਉਹ ਕਰਨਾ ਹੈ। ਕਦੀ ਵਿਚਾਰ ਕੇ ਦੇਖੋ, 1430 ਅੰਗ ਨੇ, ਸਵਾਏ ਨਾਮ ਤੋਂ ਕੋਈ ਗੱਲ ਹੀ ਨਹੀਂ ਹੈ, ਸਵਾਏ ਸ਼ਬਦ ਤੋਂ ਕੋਈ ਗੱਲ ਨਹੀਂ ਹੈ। ਪਰ ਉਹ ਸਾਡੀ ਬਿਰਤੀ ਹੈ, ਠੀਕ ਹੈ, ਤੇ ਅਸੀਂ ਬਣਾ ਕੇ ਬਹਿ ਗਏ ਵੀ ਆਹ ਸ਼ਬਦ ਪੜ੍ਹਨਾ ਆਹ ਮਿਲ ਜਾਂਦਾ ਤੇ ਆਹ ਸ਼ਬਦ ਪੜ੍ਹਨ ਵਾਲਾ ਮਿਲ ਜਾਂਦਾ। ਜਿਹੜੀ ਮਰਜ਼ੀ ਗੁਰਬਾਣੀ ਪੜ੍ਹ ਲਈਏ, ਸਾਨੂੰ ਸੋਝੀ ਮਿਲਦੀ ਹੈ ਸੁੱਤ ਸ਼ਬਦ ਦਾ ਮਿਲਾਪ ਕਿਵੇਂ ਕਰਨਾ, ਇਸ ਮਾਰਗ ਤੇ ਕਿਵੇਂ ਚੱਲਣਾ, ਔਰ ਆਪਣੇ ਅੰਦਰ ਵਸਦੇ ਪ੍ਰਕਾਸ਼ ਤੱਕ ਕਿਵੇਂ ਪਹੁੰਚਣਾ, ਆਪਣੇ ਅੰਦਰ ਵਸਦੇ ਸ਼ਬਦ ਤੱਕ, ਨਾਮ ਤੱਕ ਕਿਵੇਂ ਪਹੁੰਚਣਾ, ਇਹ ਗੁਰੂ ਗ੍ਰੰਥ ਸਾਹਿਬ ਸਾਨੂੰ ਸਿੱਖਿਆ ਦਿੰਦੇ ਆ। ਪਰ ਗੁਰੂ ਪਿਆਰਿਓ, ਗੱਲ ਤਾਂ ਬਣਨੀ ਹੈ ਜਿੱਦਣ ਕਿਤੇ ਅਸੀਂ ਗੁਰਬਾਣੀ ਪੜ੍ਹਦੇ ਹਾਂ ਪੜ੍ਹਦੇ ਹਾਂ ਗੁਰੂ ਦੇ ਮਾਰਗ ਤੇ ਚੱਲ ਪਏ। ਤਾਂ ਉਹਨਾਂ ਨੇ ਕਿਹਾ, ਕਹਿੰਦੇ ਹਰ ਕੀ ਭਗਤ ਕਰੋ ਮਨ ਮੀਤ। ਕਹਿੰਦੇ ਮੇਰਾ ਮਨਾ ਮਿੱਤਰਾ, ਇੱਕ ਕੰਮ ਕਰ, ਦੱਸੋ। ਕਹਿੰਦੇ ਕੇਵਲ ਤਾਂ ਕੇਵਲ ਪਰਮਾਤਮਾ ਦੀ ਭਗਤੀ ਕਰਿਆ ਕਰ। ਕਹਿੰਦਾ ਭਾਵ ਸੁੱਤ ਸ਼ਬਦ ਦਾ ਮਿਲਾਪ ਕਰਿਆ ਕਰ, ਵਾਹਿਗੁਰੂ ਵਾਹਿਗੁਰੂ ਕਰਿਆ ਕਰ। ਜੇ ਤੂੰ ਵਾਹਿਗੁਰੂ ਵਾਹਿਗੁਰੂ ਨਹੀਂ ਕਰਦਾ, ਸੁੱਤ ਸ਼ਬਦ ਦਾ ਮਿਲਾਪ ਨਹੀਂ ਕਰਦਾ, ਤੇ ਤੇਰੀ ਜ਼ਿੰਦਗੀ ਅਧੂਰੀ ਹੈ। ਨਿਰਮਲ ਹੋਏ ਤੁਮਾਰੋ ਜੀਤ। ਕਹਿੰਦੇ ਜੀ ਤੇਰੀ ਸੁਰਤ ਆ ਇਹ ਨਿਰਮਲ ਹੋ ਜੂਗੀ, ਮਲ ਤੋਂ ਰਹਿਤ ਹੋ ਜਾਊਗੀ। ਕਦੋਂ? ਜਦੋਂ ਤੂੰ ਸਿਮਰਨ ਕਰੇਗਾ, ਜਦੋਂ ਸ਼ਬਦ ਦੀ ਆਰਾਧਨਾ ਕਰੇਗਾ। ਪਰ ਕਿਵੇਂ ਕਰੇਗਾ? ਗੁਰੂ ਦੀ ਮਤ ਮੁਤਾਬਕ ਸਿਮਰਨ ਕਰੇਗਾ। ਇਹ ਨਹੀਂ ਆਪਣੀ ਮਤ ਮੁਤਾਬਕ ਸਿਮਰਨ ਕਰਨਾ, ਗੁਰੂ ਦੀ ਮਤ ਮੁਤਾਬਕ ਸਿਮਰਨ ਕਰਨਾ। ਗੁਰੂ ਸਾਹਿਬ ਕਹਿੰਦੇ ਜਦੋਂ ਸ਼ਬਦ ਨਾਲ ਜੁੜਨਾ, ਜਦੋਂ ਸੁੱਤ ਸ਼ਬਦ ਦਾ ਮਿਲਾਪ ਕਰਨਾ, ਉਸ ਵੇਲੇ ਤੁਹਾਡੇ ਮਨ ਵਿੱਚ ਕੋਈ ਪਦਾਰਥੀ ਮੰਗ ਨਹੀਂ ਹੋਣੀ ਚਾਹੀਦੀ। ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ। ਕਹਿੰਦੇ ਸਵਾਏ ਪਰਮਾਤਮਾ ਤੋਂ ਕੋਈ ਮੰਗ ਪੈਦਾ ਹੋ ਜਾਵੇ ਤੇ ਸਿਰੇ ਦਾ ਦੁੱਖ ਆ। ਕਹਿੰਦੇ ਫਿਰ ਮੰਗਣਾ ਕੀ ਹੈ? ਦੇ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ। ਧੰਨ ਗੁਰੂ ਗ੍ਰੰਥ ਸਾਹਿਬ ਜੀ, ਕਿਰਪਾ ਕਰੋ, ਮੈਨੂੰ ਨਾਮ ਦੀ ਸੋਝੀ ਦਿਓ, ਮੈਨੂੰ ਸ਼ਬਦ ਦੀ ਸੋਝੀ ਦਿਓ। ਜੇ ਮੈਨੂੰ ਨਾਮ ਦੀ ਸੋਝੀ ਆ ਗਈ, ਸ਼ਬਦ ਦੀ ਸੋਝੀ ਆ ਗਈ, ਤੇ ਮੇਰੀ ਸੁਰਤ ਕਦੇ ਸ਼ਬਦ ਦੇ ਸਵਾਰ ਹੋ ਗਈ, ਤੇ ਮੇਰੇ ਮਨ ਦੀ ਭੁੱਖ ਮਿਟ ਜਾਏਗੀ। ਕਿਹੜੀ ਭੁੱਖ? ਭੁੱਖ ਲੱਗੀ ਕਾਹਦੀ ਹੈ ਸਾਨੂੰ? ਇਹ ਪਦਾਰਥਾਂ ਦੀ ਭੁੱਖ ਨਹੀਂ ਹੈ, ਇਹ ਜਦੋਂ ਵਕਤ ਆਉਣਾ ਆਪੇ ਮਿਲ ਜਾਣੇ ਆ। ਅਸਲ ਦੇ ਵਿੱਚ ਸਾਨੂੰ ਭੁੱਖ ਹੈ ਕੇਵਲ ਤਾਂ ਕੇਵਲ ਉਸ ਪਰਮਾਤਮਾ ਦੇ ਦਦਾਰਿਆਂ ਦੀ, ਉਸ ਅਕਾਲ ਪੁਰਖ ਪਰਮਾਤਮਾ ਦੇ ਦਰਸ਼ਨਾਂ ਦੀ ਭੁੱਖ ਹੈ ਕਿ ਅਸੀਂ ਜਿੱਥੋਂ ਵਿਛੜ ਕੇ ਆਏ ਹਾਂ, ਕਿੰਨਾ ਸਮਾਂ ਹੋ ਗਿਆ ਸਾਨੂੰ ਘਰੋਂ ਆਇਆਂ ਨੂੰ। ਹੁਣ ਤੁਸੀਂ ਹਿਸਾਬ ਲਓ, ਆਪਾਂ ਬਾਹਰਲੇ ਦੇਸ਼ਾਂ ਜਾਂਦੇ ਹਾਂ, ਕੰਮ ਕਾਰ ਕਰਦੇ ਹਾਂ, ਰਹਿੰਦੇ ਹਾਂ ਆਪਾਂ, ਪਰ 2-4 ਸਾਲ ਬਾਅਦ ਆਪਣੇ ਮਾਂ ਪਿਓ ਦੀ ਯਾਦ ਆਉਂਦੀ ਹੈ, ਤੇ ਪਤਾ ਕੀ ਮਨ ਚ ਆਉਂਦਾ? ਬੇਨਤੀ ਕਰੀਦੀ ਹੈ, ਪਰਮਾਤਮਾ ਕਿਰਪਾ ਕਰੋ, ਗੁਰੂ ਜੀ ਕਿਰਪਾ ਕਰੋ, ਛੁੱਟੀ ਮਿਲ ਜਾਏ ਥੋੜੇ ਸਮੇਂ ਲਈ, ਮੈਂ ਆਪਣੇ ਮਾਂ ਪਿਓ ਨੂੰ ਮਿਲਾਂ, ਜਾ ਕੇ ਮੇਰੇ ਮਾਂ ਪਿਓ ਤੋਂ ਵਿਛੜਿਆ, ਬੜੇ ਦਿਨ ਹੋ ਗਿਆ। ਕੀ ਅਸੀਂ ਕਦੀ ਬੇਨਤੀ ਕੀਤੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰੋ ਕੈਸੀ, ਕਿ ਮੈਂ ਆਪਣੇ ਮਾਂ ਪਿਓ ਤੋਂ ਵਿਛੜਿਆ, ਆਪਣੇ ਮਾਂ ਪਿਓ ਦੇ ਦਰ ਤੋਂ, ਆਪਣੇ ਮਾਂ ਪਿਓ ਦੇ ਘਰੋਂ ਆਇਆ ਨੂੰ ਮੈਨੂੰ ਬੜਾ ਚਿਰ ਹੋ ਗਿਆ। ਮੈਂ ਆਪਣੇ ਮਾਂ ਪਿਓ ਨੂੰ ਵੇਖਣਾ, ਮੇਰਾ ਮਾਂ ਪਿਓ ਕਿਹੋ ਜਿਹਾ ਹੈ। ਮੈਂ ਆਪਣੇ ਮਾਪਿਆਂ ਦੇ ਘਰ ਜਾਣਾ, ਮੈਂ ਆਪਣੇ ਘਰ ਜਾਣਾ। ਅਸਲੀ ਘਰ ਸਾਡਾ ਉਹ ਬਣ ਚੋ ਪੜੋ ਜਿਹਾ ਘਰ ਵੇ, ਦੁੱਧ ਰਹਿਣਾ ਬਸਣਾ, ਸੋ ਘਰ ਚੀਤ ਨਾ ਆਇਓ। ਕਹਿੰਦੇ ਜਿਸ ਘਰ ਵਿੱਚ ਜਾ ਕੇ ਰਹਿਣਾ ਹੈ ਤੂੰ, ਜਾ ਕੇ ਵਸਣਾ ਹੈ ਤੂੰ, ਉਹਦੇ ਘਰ ਤੈਨੂੰ ਕਦੀ ਚੇਤੇ ਨਹੀਂ ਆਉਂਦਾ। ਕਹਿੰਦੇ ਉਸ ਘਰ ਤੱਕ ਪਹੁੰਚ ਕਰ, ਕਿਵੇਂ ਪਹੁੰਚ ਹੋਵੇਗੀ? ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਾਰਗ ਤੇ ਚੱਲ ਕੇ। ਜੇ ਆਪਾਂ ਮਾਰਗ ਤੇ ਨਹੀਂ ਚੱਲੇ ਤੇ ਗੁਰੂ ਨੂੰ ਪਿਆਰੀ ਸਾਧ ਸੰਗਤ ਜੀਓ, ਅਸੀਂ ਰਸਤੇ ਚ ਰਹਿ ਜਾਵਾਂਗੇ। ਤਾਂ ਗੁਰੂ ਸਾਹਿਬਾਂ ਨੇ ਕਿਹਾ, ਕਹਿੰਦੇ ਪ੍ਰਾਣੀ ਕਦੀ ਜ਼ਿੰਦਗੀ ਚ ਵਿਚਾਰ ਕਰਕੇ ਦੇਖ, ਕੈਸੀ ਵਿਚਾਰ ਕਰ ਕਿ ਤੈਨੂੰ ਗੁਰੂ ਗ੍ਰੰਥ ਸਾਹਿਬ ਜੀ ਸੁਰਤ ਤੇ ਸ਼ਬਦ ਦੇ ਮਿਲਾਪ ਦੀ ਸੋਝੀ ਦਿੰਦੇ ਨੇ ਕਿ ਤੂੰ ਮਾਰਗ ਤੇ ਚੱਲਣਾ ਕਿਵੇਂ ਆ ਤੇ ਚੱਲ ਕੇ ਉੱਥੇ ਪਹੁੰਚਣਾ ਕਿਵੇਂ, ਆਪਾਂ ਨੇ ਕੋਸ਼ਿਸ਼ ਨਹੀਂ ਕੀਤੀ। ਫਿਰ ਗੁਰੂ ਸਾਹਿਬਾਂ ਕਹਿਣ ਲੱਗੇ, ਵਡਿਆਈ ਕਰਨ ਲੱਗੇ, ਧਿਆਨ ਦੇਣਾ ਸ਼ਬਦ ਦੀ। ਗੁਰੂ ਸਾਹਿਬਾਂ ਕਹਿੰਦੇ ਚਰਨ ਕਮਲ ਰੱਖੋ ਮਨ ਮਾਹੇ, ਚਰਨ ਕਮਲ ਰੱਖੋ ਮਨ ਮਾਹੇ। ਹੁਣ ਦੇਖੋ ਚਰਨ ਲੱਗੇ, ਕਮਲ ਅੱਖਰ ਲੱਗ ਗਿਆ, ਚਰਨ ਸ਼ਬਦ ਨੂੰ ਕਹਿੰਦੇ ਆ, ਤੇ ਕਮਲ ਕਿਹਨੂੰ ਕਹਿੰਦੇ ਆ? ਕਮਲ ਇੱਕ ਫੁੱਲ ਆ ਜਿਹੜਾ ਛੱਪੜ ਚੁਗਦਾ। ਬਾਣੀ ਚ ਇੱਕ ਪੰਕਤੀ ਆਉਂਦੀ ਹੈ 938 ਅੰਗ ਤੇ, ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਕਹਿੰਦੇ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨਸੈਨੇ। ਗੁਰੂ ਸਾਹਿਬ ਸਮਝਾਉਣ ਲੱਗੇ ਤੁਹਾਨੂੰ ਗੁਰੂ ਨਾਨਕ ਪਾਤਸ਼ਾਹ, ਕਹਿੰਦੇ ਜਿਵੇਂ ਪਾਣੀ ਦੇ ਅੰਦਰ ਜਿਹੜਾ ਕਮਲ ਦਾ ਫੁੱਲ ਆ ਨਾ, ਵੱਖਰਾ ਰਹਿੰਦਾ, ਉਹਦਾ ਸੰਬੰਧ ਨਹੀਂ ਉਹਦੇ ਨਾਲ, ਵੱਖਰਾ। ਕਹਿੰਦੇ ਕਿਵੇਂ? ਕਹਿੰਦੇ ਦੇਖੋ ਛੱਪੜ ਦੇ ਵਿੱਚ ਕਮਲ ਦਾ ਫੁੱਲ ਉੱਗਦਾ, ਪਰ ਉਹ ਫੁੱਲ ਜਿਹੜਾ ਨਾ ਜਿੱਦਾਂ ਹੀ ਉਂਗਰਦਾ ਉਹ ਪਾਣੀ ਦੇ ਬਾਹਰ ਆ ਜਾਂਦਾ। ਜੜ੍ਹਾਂ ਪਾਣੀ 'ਚ ਨੇ ਉਹਦੀਆਂ, ਧਰਤੀ 'ਤੇ ਜੜ੍ਹਾਂ ਨਹੀਂ ਹੁੰਦੀਆਂ, ਪਾਣੀ ਵਿੱਚ ਜੜ੍ਹਾਂ ਹੈ, ਪਰ ਉਹ ਫੁੱਲ ਬਾਹਰ ਆ ਜਾਂਦਾ ਪਾਣੀ ਤੋਂ। ਗੁਰੂ ਸਾਹਿਬ ਸਮਝਾਉਣ ਲੱਗੇ, ਕਹਿੰਦੇ ਹੇ ਪ੍ਰਾਣੀ ਚਰਨ ਕਮਲ। ਚਰਨ ਕਿਹਨੂੰ ਕਹਿੰਦੇ? ਗੁਰੂ ਦੇ ਕਿਤੇ ਚਰਨ ਨਹੀਂ ਹੈਗੇ, ਗੁਰੂ ਦੇ ਕਿਤੇ ਚਰਨ ਨਹੀਂ, ਇੱਥੇ ਪੈਰ ਨਹੀਂ ਅੱਖਰ ਵਰਤਿਆ ਚਰਨ ਦਾ ਭਾਵ ਪੈਰ ਨਹੀਂ ਹੈ। ਆਪਾਂ ਕਹਿੰਦੇ ਹਾਂ ਕਿ ਗੁਰੂ ਦੇ ਪੈਰ, ਗੁਰੂ ਦੇ ਪੈਰ ਨਹੀਂ ਹੈ। ਵਿਚਾਰ ਕਰਨਾ, ਆਪਣਾ ਸਰੀਰ ਬਣਿਆ ਮਾਸ ਦਾ ਬਣਿਆ, ਸਿਰ ਵੀ ਮਾਸ ਦਾ, ਹੱਥ ਵੀ ਮਾਸ ਦੇ ਨੇ, ਪੈਰ ਵੀ ਮਾਸ ਦੇ ਨੇ। ਕਿਸੇ ਨੇ ਮੂਰਤੀ ਬਣਾਈ, ਕੋਈ ਸਟੈਚੂ ਬਣਾਇਆ, ਬੁੱਤ ਬਣਾਇਆ ਮਿੱਟੀ ਦਾ, ਉਹਦਾ ਸਿਰ ਵੀ ਮਿੱਟੀ ਦਾ ਹੈ, ਉਹਦੇ ਹੱਥ ਵੀ ਮਿੱਟੀ ਦੇ, ਉਹਦੇ ਪੈਰ ਵੀ ਮਿੱਟੀ ਦੇ ਹੈ। ਧਿਆਨ ਦੇਣਾ, ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਗੁਰੂ ਹੈ, ਸ਼ਬਦ ਆ। ਇਹਦਾ ਸਿਰ ਵੀ ਸ਼ਬਦ ਆ, ਇਹਦੇ ਹੱਥ ਵੀ ਸ਼ਬਦ ਆ, ਇਹਦੇ ਚਰਨ ਵੀ ਸ਼ਬਦ ਆ। ਇਹਦੇ ਚਰਨ ਅੱਖਰ ਆ ਗਿਆ, ਚਰਨ ਅੱਗੇ ਕਮਲ ਨਾਲ ਆਖਿਆ। ਇਹਦਾ ਮਤਲਬ ਚਰਨ ਦਾ ਭਾਵ ਸ਼ਬਦ, ਤੇ ਕਮਲ ਦਾ ਭਾਵ ਕੀ ਹੈ ਕਿ ਜਿਵੇਂ ਕਮਲ ਦਾ ਫੁੱਲ ਆ, ਉਹਦੇ ਕੋਲ ਤਾਕਤ ਹੈ। ਉਹ ਆਪਾਂ ਬੀਜ ਸੁੱਟ ਦਈਏ ਪਾਣੀ ਚ, ਹੌਲੀ ਹੌਲੀ ਜੜ੍ਹਾਂ ਬਣਦੀਆਂ ਜਾਂਦੀਆਂ, ਤੇ ਉਹਦੀ ਤਣਾ ਬਾਹਰ ਆ ਜਾਂਦਾ, ਤੇ ਜਦੋਂ ਫੁੱਲ ਪੁੰਗਰਦਾ ਨਾ, ਫੁੱਟਦਾ ਹੈ, ਖਿੜਦਾ ਹੈ, ਤੇ ਪਾਣੀ ਦੇ ਬਾਹਰ ਖਿੜਦਾ ਹੈ। ਤੇ ਗੁਰੂ ਸਾਹਿਬ ਸਮਝਾਉਣ ਲੱਗੇ, ਕਹਿੰਦੇ ਦੇਖ ਲਾ ਜਿਵੇਂ ਉਹ ਪਾਣੀ ਤੋਂ ਵੱਖਰਾ ਹੈ, ਕਹਿੰਦੇ ਏਦਾਂ ਹੀ ਗੁਰੂ ਦੇ ਸ਼ਬਦ ਕੋਲ ਤਾਕਤ ਆ, ਗੁਰੂ ਦੇ ਉਪਦੇਸ਼ ਕੋਲ ਤਾਕਤ ਆ। ਜੇ ਗੁਰੂ ਦੇ ਸ਼ਬਦ ਨੂੰ, ਗੁਰੂ ਦੇ ਉਪਦੇਸ਼ ਨੂੰ ਤੂੰ ਗ੍ਰਹਿਣ ਕਰ ਲਵੇਂ, ਧਿਆਨ ਨਾਲ ਪੜ੍ਹ ਕੇ ਵਿਚਾਰ ਲਵੇਂ, ਕਹਿੰਦਾ ਤੇਰੇ ਆਦਮੀ ਤੇਰੀ ਵੀ ਬਿਰਤੀ ਬਣ ਜਾਏਗੀ। ਜਿਵੇਂ ਉਹ ਰਹਿੰਦਾ ਪਾਣੀ 'ਚ ਪਰ ਪਾਣੀ ਤੋਂ ਵੱਖਰਾ ਹੈ, ਕਹਿੰਦਾ ਤੂੰ ਰਵੇਂਗਾ ਸੰਸਾਰ 'ਚੋਂ ਪਰ ਤੇਰੀ ਬਿਰਤੀ ਸੰਸਾਰ ਤੋਂ ਵੱਖਰੀ ਹੋ ਜਾਏਗੀ। ਪਰ ਕਦੋਂ ਹੋਵੇਗੀ? ਜਦੋਂ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਜ਼ਿੰਦਗੀ ਜੀਵੇਗਾ, ਜਦੋਂ ਗੁਰਬਾਣੀ ਨੂੰ ਧਿਆਨ ਨਾਲ ਪੜ੍ਹੇਗਾ ਤੇ ਗੁਰਬਾਣੀ ਨੂੰ ਵਿਚਾਰੇਗਾ। ਪਰ ਗੁਰਬਾਣੀ ਵਿਚਾਰੀ ਤੇ ਆਈ ਨਹੀਂ, ਆਹ ਵਿਚਾਰੀ ਥੋੜ੍ਹੀ ਹੈ, ਆਪਾਂ ਪੜ੍ਹੀਏ। ਪੜ੍ਹਨ ਲੱਗਿਆ ਅਸੀਂ ਕੀ ਕਰ ਬੈਠੇ? ਵਿਚਾਰ ਕਰਨਾ। ਕਈ ਸੱਜਣ ਐਸੇ ਨੇ ਕਹਿਣਗੇ ਆਪ ਜੀ ਨੂੰ ਕਿ ਮੈਂ ਤਾਂ 10 ਵਾਰੀ ਸਹਿਜ ਪਾਠ ਦਾ ਭੋਗ ਪਾਲਿਆ, ਮੈਂ ਸੁਖਮਨੀ ਸਾਹਿਬ ਦੇ ਪਾਠ ਨੂੰ ਚਾਚਰ ਕਰ ਲੈਂਦਾ। ਚੰਗੀ ਗੱਲ ਹੈ, ਕਰਿਓ। ਪਰ ਵਿਚਾਰਿਓ ਭਲਾ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿੰਦੇ ਆ। ਕਹਿੰਦੇ ਗਿਆਨ ਵਿਹੂਣਾ ਗਾਵੇ ਗੀਤ, ਭੁੱਖੇ ਮੁੱਲਾ ਕਰੇ ਮਸੀਤ। ਕਹਿੰਦੇ ਗਿਆਨ ਤੋਂ ਸੱਖਣੇ ਹੀ, ਸੋਝੀ ਤੋਂ ਸੱਖਣੇ ਹੀ, ਸੋਝੀ ਲਈ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਕੋਲੋਂ, ਤੇ ਗੀਤ ਸਮਝ ਕੇ ਗਾ ਲਿਆ। ਗਿਆਨ ਵਿਹੂਣਾ ਗਾਵੇ ਗੀਤ, ਕਹਿੰਦੇ ਗਿਆਨ ਤੋਂ ਸੱਖਣੇ ਗੀਤ ਸਮਝ ਕੇ ਗੁਰਬਾਣੀ ਨੂੰ ਗਾ ਲਿਆ। ਤੇ ਗੁਰੂ ਜੀ ਕਹਿੰਦੇ, ਕਹਿੰਦੇ ਲੋਕ ਜਾਣੇ ਆ ਗੀਤ ਹੈ, ਐਥੋਂ ਬ੍ਰਹਮ ਵਿਚਾਰ। ਕਹਿੰਦੇ ਲੋਕਾਂ ਸਮਝ ਆ ਗੀਤ ਹੈ, ਗਾ ਲਓ, ਕੰਮ ਨਿਬੜਿਆ। ਇਹ ਗੀਤ ਨਹੀਂ ਹੈ, ਇੱਥੋਂ ਬ੍ਰਹਮ ਵਿਚਾਰ, ਬ੍ਰਹਮ ਪਰਮਾਤਮਾ। ਕਹਿੰਦੇ ਤੇ ਪਰਮਾਤਮਾ ਦੀ ਵਿਚਾਰ ਹੈ ਕਿ ਪਰਮਾਤਮਾ ਤੱਕ ਅਸੀਂ ਪਹੁੰਚ ਕਿਵੇਂ ਕਰਨੀ ਹੈ, ਆਪਣੇ ਅੰਦਰ ਵਸਦੇ ਪਰਮਾਤਮਾ ਦੀ ਖੋਜ ਕਿਵੇਂ ਕਰਨੀ ਹੈ, ਉਹ ਤੱਕ ਪਹੁੰਚਣਾ ਕਿਵੇਂ ਹੈ, ਅਸੀਂ ਉਹ ਰੂਪ ਲੈਣਾ ਕਿਵੇਂ ਹੈ। ਗੱਲ ਤਾਂ ਉਹ ਲੱਭਣੀ ਸੀ, ਅਸੀਂ ਤਾਂ ਇਹ ਵਿਚਾਰ ਹੀ ਨਹੀਂ ਕੀਤੀ। ਤਾਂ ਉਹਨਾਂ ਨੇ ਕਿਹਾ ਗਿਆਨ ਵਿਹੂਣਾ ਗਾਵੇ ਗੀਤ, ਭੁੱਖੇ ਮੁੱਲਾ ਕਰੇ ਮਸੀਤ। ਹੁਣ ਆਪਾਂ ਕਹਿ ਦਿੰਦੇ ਕਿ ਮੁੱਲਾ ਆਪਣੇ ਘਰ ਨੂੰ ਮਸੀਤ ਸਮਝ ਕੇ ਬਹਿ ਗਿਆ, ਭੁੱਖਾ ਮਰਦਾ ਪਿਆ। ਜੀ ਨਹੀਂ, ਭੁੱਖੇ ਮੁੱਲਾ ਕਰੇ ਮਸੀਤ, ਮੁੱਲਾ ਮਨ ਨੂੰ ਕਿਹਾ, ਮੁੱਲਾ ਉਸ ਮੁਸਲਮਾਨ ਨੂੰ ਨਹੀਂ ਕਿਹਾ, ਮੁੱਲਾ ਮਨ ਨੂੰ ਕਿਹਾ। ਗੁਰੂ ਜੀ ਕਹਿਣ ਲੱਗੇ ਤੁਹਾਡਾ ਜਿਹੜਾ ਮਨ ਹੈ ਮੁੱਲਾ ਹੈ, ਇਹਨੇ ਮਸੀਤ ਤੱਕ ਪਹੁੰਚਣਾ ਹੈ। ਕਿਹੜੀ ਮਸੀਤ? ਦਸਵਾਂ ਦੁਆਰ ਨੂੰ ਮਸੀਤ ਕਿਹਾ। ਕਿਵੇਂ? ਮੰਮੇ ਤੋਂ ਬੰਦਾ ਮਿਲਣਾ, ਸੀਤ ਤੋਂ ਬੰਦਾ ਸ਼ਾਂਤ ਹੋ ਜਾਣਾ, ਠੀਕ ਹੈ। ਕਹਿੰਦੇ ਜਿੱਥੇ ਜਾ ਕੇ ਤੂੰ ਪਰਮਾਤਮਾ ਨੂੰ ਮਿਲਣਾ ਹੈ, ਉਸ ਪ੍ਰਕਾਸ਼ ਵਿੱਚ ਲੀਨ ਹੋਣਾ ਹੈ, ਔਰ ਲੀਨ ਹੋ ਕੇ ਫਿਰ ਜੰਮਣ ਮਨ ਤੋਂ ਰਹਿਤ ਹੋ ਜਾਣਾ, ਸ਼ਾਂਤ ਹੋ ਜਾਣਾ ਤੂੰ, ਫਿਰ ਤੈਨੂੰ ਕਿਤੇ ਭਟਕਣ ਦੀ ਲੋੜ ਨਹੀਂ। ਫਿਰ ਤੇਰੇ ਅੰਦਰ ਦੀ ਜਿਹੜੀ ਆਗਿਆ ਤੜਫ ਜਿਹੜੀ ਹੈ, ਜਨਮਾਂ ਜਨਮਾਂ ਦੀ ਲੱਗੀ ਹੋਈ ਹੈ, ਕਹਿੰਦੇ ਉਹ ਤੈਨੂੰ ਖਤਮ ਕਰ ਲੈਣੀ ਤੂੰ ਉੱਥੇ ਜਾ ਕੇ। ਤੇ ਗੁਰੂ ਸਾਹਿਬ ਕਹਿੰਦੇ ਭੁੱਖੇ ਮੁੱਲਾ, ਕਹਿੰਦੇ ਜਿਹੜਾ ਮਨ ਨੂੰ ਵੀ ਮੁੱਲਾ ਹੈ ਨਾ, ਇਹ ਭੁੱਖਾ ਹੈ। ਕਾਹਤੋਂ? ਮਨ ਦੀ ਖੁਰਾਕ ਕੀ ਹੈ? ਧਿਆਨ ਦੇਣਾ, ਤਨ ਦੀ ਖੁਰਾਕ ਹੈ ਭੋਜਨ, ਮਨ ਦੀ ਖੁਰਾਕ ਹੈ ਭਜਨ। ਤਨ ਦੀ ਖੁਰਾਕ ਖਾਈ ਜਾਣ ਡਿਆ ਭੋਜਨ, ਪਰ ਮਨ ਦੀ ਖੁਰਾਕ ਭਜਨ ਨਹੀਂ ਹੈ। ਤਨ ਖੁਰਾਕ ਨਾ ਖਾਵੇ ਤੇ ਕਮਜ਼ੋਰ ਪੈ ਜਾਂਦਾ, ਤੁਰ ਨਹੀਂ ਸਕਦਾ, ਸਫ਼ਰ ਤੈਅ ਨਹੀਂ ਕਰ ਸਕਦਾ, ਇੱਕ ਸਥਾਨ ਤੋਂ ਦੂਜੇ ਸਥਾਨ ਨਹੀਂ ਪਹੁੰਚ ਸਕਦਾ, ਕਿਉਂਕਿ ਖੁਰਾਕ ਨਹੀਂ ਖਾਧੀ, ਕਮਜ਼ੋਰ ਹੋ ਗਿਆ। ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ, ਕਹਿੰਦੇ ਮਨਾ, ਜੇ ਬਿਨਾਂ ਖੁਰਾਕ ਖਾਧਿਆ ਤਨ ਵਿੱਚ ਕਮਜ਼ੋਰੀ ਆ ਸਕਦੀ ਹੈ, ਤੇ ਮਨਾ ਬਿਨਾਂ ਨਾਮ ਸਿਮਰਨ ਕੀਤਾ, ਭਜਨ ਬੰਦਗੀ ਕੀਤਾ, ਤੇਰੇ 'ਚ ਵੀ ਕਮਜ਼ੋਰੀ ਆ ਜਾਂਦੀ ਹੈ। ਕਹਿੰਦਾ ਕੈਸੀ? ਕਹਿੰਦਾ ਦੇਖ, ਸਰੀਰ ਦੋ ਕਦਮ ਨਹੀਂ ਪੁੱਟਦਾ, ਸਰੀਰ ਦੋ ਕਦਮ ਨਹੀਂ ਪੁੱਟਦਾ। ਕਿਸੇ ਨੇ ਕਿਹਾ ਕੀ ਕਹਿ ਲੋਕੀ? ਕਹਿੰਦਾ ਜੀ ਬਹੁਤ ਦਿਨ ਦਾ ਭੁੱਖਾ ਆ, ਤੁਰਿਆ ਨਹੀਂ ਜਾਣ ਡਿਆ ਵਿਚਾਰੇ ਕੋਲ। ਤੇ ਗੁਰੂ ਸਾਹਿਬਾਨ ਕਹਿੰਦੇ ਵੀ ਜਿਹਦਾ ਮਨ ਭੁੱਖਾ, ਕਾਹਤੋਂ? ਭਜਨ ਤੋਂ, ਨਾਮ ਤੋਂ, ਸਿਮਰਨ ਤੋਂ, ਉਹਦੇ ਕੋਲ ਤੁਰਿਆ ਨਹੀਂ ਜਾਣ ਡਿਆ, ਦਸਵਾਂ ਦੁਆਰ ਤੱਕ ਨਹੀਂ ਪਹੁੰਚਿਆ ਜਾਂਦਾ। ਭੁੱਖੇ ਮੁੱਲਾ ਕਰੇ ਮਸੀਤ, ਇਹਦਾ ਮਤਲਬ ਗੁਰੂ ਜੀ ਕਹਿੰਦੇ, ਕਹਿੰਦੇ ਮਨਾ ਕਦੀ ਧਿਆਨ ਨਾਲ ਵਿਚਾਰ ਕੇ ਦੇਖ, ਮਸੀਤ ਇਹ ਤੋਂ ਦੂਰ ਨਹੀਂ ਹੈ, ਪਰਮਾਤਮਾ ਤੇ ਇੱਥੋਂ ਦੂਰ ਨਹੀਂ ਹੈ, ਪ੍ਰਕਾਸ਼ ਤੇ ਇੱਥੋਂ ਦੂਰ ਨਹੀਂ ਹੈ, ਪਰ ਫਰਕ ਇੰਨਾ ਕਿ ਤੂੰ ਇੰਨਾ ਵੀ ਨਹੀਂ ਤੁਰ ਸਕਦਾ ਕਿ ਤੂੰ ਆਪਣੇ ਘਰ ਦੇ ਅੰਦਰ ਹੀ ਤੂੰ ਆਪਣੇ ਅੰਦਰੋਂ ਹੀ ਪ੍ਰਮਾਤਮਾ ਨੂੰ ਪ੍ਰਗਟ ਕਰ ਸਕੇ। ਕਿਹੜੀ ਗੱਲੋਂ? ਕਿਉਂਕਿ ਤੂੰ ਨਾਮ ਦੀ ਖੁਰਾਕ ਨਹੀਂ ਖਾਧੀ, ਤੂੰ ਗਿਆਨ ਤੋਂ ਸੱਖਣਾ ਗੀਤ ਸਮਝ ਕੇ ਗਾ ਲਿਆ, ਕੰਮ ਨਿਬੇੜ ਦਿੱਤਾ ਕਿ ਮੈਂ ਤਾਂ ਪੜ੍ਹ ਲਿਆ, ਮੈਂ ਤਾਂ ਪਾਠ ਬੜੇ ਕੀਤੇ। ਚੰਗੀ ਗੱਲ ਹੈ, ਗੁਰਬਾਣੀ ਪੜ੍ਹਾਂਗੇ ਸੋਝੀ ਆਊਗੀ, ਪਰ ਇੱਕ ਚੀਜ਼ ਪੱਲੇ ਬਣਨੀ ਕਿ ਗੁਰਬਾਣੀ ਪੜ੍ਹਨ ਦਾ ਮਕਸਦ ਕੀ ਸੀ ਵਿਚਾਰਨਾ ਸੀ ਆਪਾਂ ਪਹਿਲਾਂ। ਗੁਰਬਾਣੀ ਪੜ੍ਹਨ ਦਾ ਮਕਸਦ ਸਿਰਫ ਇੰਨਾ ਸੀ ਕਿ ਅਸੀਂ ਗੁਰਬਾਣੀ ਪੜ੍ਹ ਕੇ ਸੋਝੀ ਲੈਣੀ ਸੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੇ ਵਿੱਚੋਂ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਮਤ ਦਿਓ। ਤਾਂ ਉਹਨਾਂ ਨੇ ਲਿਖਿਆ, ਠੀਕ ਹੈ, ਗੁਰ ਕੀ ਮਤ ਤੂੰ ਲੈ ਇਹ ਆਣੇ, ਇਹ ਆਣੇ ਕਿਉਂ? ਕਿਹਾ ਤੂੰ ਅਣਜਾਣ ਹੈ, ਤੈਨੂੰ ਸੋਝੀ ਨਹੀਂ ਹੈ ਵੀ ਇਸ ਉਦੇਸ਼ ਜਾਣਾ ਕਿਵੇਂ ਹੈ ਔਰ ਇਸ ਸ਼ਬਦ ਦੇ ਸਵਾਰ ਕਿਵੇਂ ਹੋਣਾ, ਇਸ ਸ਼ਬਦ ਦਾ ਸਹਾਰਾ ਕਿਵੇਂ ਲੈਣਾ, ਤੈਨੂੰ ਸੋਝੀ ਨਹੀਂ ਹੈ ਤੇ ਗੁਰੂ ਕੋਲ ਮਤ ਲੈ। ਪਰ ਆਪਾਂ ਗੁਰੂ ਕੋਲ ਮਤ ਲਈ ਨਹੀਂ, ਆਪਾਂ ਤੇ ਆਪਣੀ ਮਤ ਲੈ ਕੇ ਚੱਲਦੇ ਰਹੇ। ਸਾਡੇ ਦੇ ਮਨ ਵਿੱਚ ਇਹ ਆ ਗਿਆ ਕਿ ਮੈਂ ਇੰਨਾ ਚਿਰ ਸਵੇਰੇ ਉੱਠਿਆ ਅੱਧਾ ਘੰਟਾ ਘੰਟਾ ਵਾਹਿਗੁਰੂ ਦਾ ਜਾਪ ਕੀਤਾ ਹੈ, ਵਾਹਿਗੁਰੂ ਸ਼ਬਦ ਦੀ ਅਰਾਧਨਾ ਕੀਤੀ ਹੈ। ਪਰ ਵਿਚਾਰ ਕਰਨਾ, ਵਾਹਿਗੁਰੂ ਸ਼ਬਦ ਦੀ ਅਰਾਧਨਾ ਕਰਦਿਆਂ ਕਰਦਿਆਂ ਮਨ ਵਿੱਚ ਚਾਹ ਕੀ ਹੈ? ਚਾਹ ਇਹੀ ਹੈ ਕਿ ਮੇਰਾ ਕੋਈ ਸੰਸਾਰੀ ਕੰਮ ਬਣ ਜਾਵੇ, ਮੈਨੂੰ ਕੋਈ ਪਦਾਰਥ ਮਿਲ ਜਾਵੇ। ਗੁਰੂ ਸਾਹਿਬ ਨੇ ਕਹਿੰਦੇ, ਇਹਨਾਂ ਪਦਾਰਥਾਂ ਨਾਲ ਜੁੜਿਆ ਤੂੰ ਗੁਰੂ ਦੀ ਮੱਤ ਹਾਸਲ ਨਹੀਂ ਕਰ ਸਕਿਆ। ਗੁਰੂ ਦੀ ਮੱਤ ਲੈ ਫਿਰ ਗੱਲ ਬਣਨੀ ਹੈ, ਵਰਨਾ ਗੱਲ ਨਹੀਂ ਬਣਨੀ। ਹੁਣ ਚਰਨ ਕਮਲ ਰੱਖੋ ਮਨ ਮਾਹੇ, ਗੁਰੂ ਜੀ ਕਹਿੰਦੇ ਮਨਾ ਜਿਹੜਾ ਸ਼ਬਦ ਹੈ ਨਾ ਇਹਨੂੰ ਆਪਣੇ ਮਨ ਚ ਟਿਕਾ ਕੇ ਰੱਖ, ਇਹਦੇ ਕੋਲ ਸ਼ਕਤੀ ਹੈਗੀ ਹੈ, ਇਹਦੇ ਕੋਲ ਤਾਕਤ ਹੈਗੀ ਹੈ। ਜਿਵੇਂ ਪਾਣੀ ਤੋਂ ਜਿਹੜਾ ਕਮਲ ਦਾ ਫੁੱਲ ਆ ਉਹ ਵੱਖਰਾ ਆ, ਉਹਦੇ ਵਿੱਚ ਰਹਿੰਦਿਆਂ ਵੀ ਉਹ ਤੋਂ ਵੱਖਰਾ ਹੈ, ਆਪਣੀ ਹੋਂਦ ਵੱਖਰੀ ਉਹਦੀ। ਕਹਿੰਦਾ ਜਿੱਦਣ ਤੂੰ ਗੁਰੂ ਚਰਨਾਂ ਨਾਲ ਜੁੜ ਗਿਆ ਗੁਰਬਾਣੀ ਦੀ ਤੈਨੂੰ ਸੋਝੀ ਹੋ ਗਈ, ਰਵੇਂਗਾ ਸੰਸਾਰ 'ਚ ਹੀ, ਪਰ ਕਮਲ ਦੇ ਫੁੱਲ ਵਾਂਗਣਾ ਸੰਸਾਰ ਤੋਂ ਵੱਖਰਾ ਹੋ ਜਾਏਗਾ, ਜੁਦਾ ਹੋ ਜਾਏਗਾ। ਤੇਰੀ ਬਿਰਤੀ ਸੰਸਾਰ 'ਚ ਡੁੱਬੂਗੀ ਨਹੀਂ, ਜਿੱਦਾਂ ਫੁੱਲ ਪਾਣੀ 'ਚ ਡੁੱਬਦਾ ਨਹੀਂ। ਤੇ ਗੁਰੂ ਜੀ ਕਹਿੰਦੇ ਜਿਹਨੂੰ ਗੁਰਬਾਣੀ ਦੀ ਸੋਝੀ ਆ ਜਾਵੇ ਉਹਦੀ ਸੁਰਤ ਕਦੀ ਸੰਸਾਰ 'ਚ ਡੁੱਬਦੀ ਨਹੀਂ ਹੈ, ਸੰਸਾਰ 'ਚ ਖੁੱਭਦੀ ਨਹੀਂ ਹੈ, ਰਹਿੰਦੀ ਸੰਸਾਰ 'ਚ ਹੀ ਹੈ ਪਰ ਖੁੱਭਦੀ ਨਹੀਂ। ਤਾਂ ਗੁਰੂ ਸਾਹਿਬਾਨ ਆਪ ਜੀ ਨੂੰ ਸਮਝਾਉਂਦੇ ਪਏ ਆ, ਕਹਿੰਦੇ ਭੋਲਿਆ ਵਿਚਾਰ ਕਰਿਆ ਕਰ, ਜੇ ਤੂੰ ਵਿਚਾਰ ਨਹੀਂ ਕਰਦਾ ਤੇ ਕੁਛ ਨਹੀਂ ਮਿਲਣਾ ਤੈਨੂੰ। ਕਹਿੰਦੇ ਧਿਆਨ ਦੇ, ਹੁਣ ਦੇਖ ਤੂੰ ਵਾਹਿਗੁਰੂ ਵਾਹਿਗੁਰੂ ਕਰ ਰਿਹਾ, ਤੂੰ ਬੋਲਦਾ ਪਿਆ ਲੱਗਾ, ਤੂੰ ਚੰਗੀ ਗੱਲ ਹੈ, ਮਾਲਕ ਚੜ੍ਹਦੀਆਂ ਗੱਲਾਂ ਕਰੇ, ਤੂੰ ਸਿਮਰਨ ਕਰਦਾ ਪਿਆ, ਪਰ ਧਿਆਨ ਨਾਲ ਪੜ੍ਹ ਕੇ ਦੇਖ। ਗੁਰੂ ਸਾਹਿਬ ਆਪ ਜੀ ਨੂੰ ਸਮਝਾਉਣ ਲੱਗੇ, ਕਹਿਣ ਲੱਗੇ ਜਿੱਤ ਬੋਲਿਆ ਪਤ ਪਾਈਏ ਸੋ ਬੋਲਿਆ ਪ੍ਰਵਾਨ। ਕਹਿੰਦੇ ਮਾਰ ਝਾਤੀ 15 ਅੰਗ ਦੇ ਪੜ੍ਹੇ ਗੁਰੂ ਨਾਨਕ ਪਾਤਸ਼ਾਹ। ਕਹਿੰਦੇ ਜਿੱਤ ਬੋਲਿਆ ਪਤ ਪਾਈਏ, ਕਹਿੰਦੇ ਜਿਹਦੇ ਬੋਲਣ ਦੇ ਨਾਲ ਮੈਨੂੰ ਇੱਜ਼ਤ ਮਿਲੇ ਸੋ ਬੋਲਿਆ ਪ੍ਰਵਾਨ। ਕਹਿੰਦੇ ਉਹ ਬੋਲਿਆ ਪ੍ਰਵਾਨ ਹੋਏਗਾ, ਉਹ ਬੋਲਿਆ ਦਰਗਾਹ ਵਿੱਚ ਕਬੂਲ ਹੋਏਗਾ, ਪਰ ਕਿਹੜਾ ਬੋਲਿਆ? ਬੋਲਿਆ ਦਾ ਭਾਵਨਾ ਸਿਮਰਨ ਕਰਨਾ। ਕਹਿੰਦਾ ਉਹ ਸਿਮਰਨ ਕੀਤਾ ਦਰਗਾਹ 'ਚ ਪ੍ਰਵਾਨ ਹੋਵੇਗਾ, ਕਿਹੜਾ? ਜਿਹੜਾ ਗੁਰੂ ਦੀ ਮਤ ਮੁਤਾਬਕ ਬੋਲਿਆ, ਜਿਹੜਾ ਗੁਰੂ ਦੀ ਮਤ ਮੁਤਾਬਕ ਬੋਲਿਆ। ਇਹ ਨਹੀਂ ਕਿ ਮੈਂ ਵਾਹਿਗੁਰੂ 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 ਕਰਦਾ ਰਿਹਾ, ਮੈਂ 2 ਘੰਟੇ ਕਰਦਾ ਰਿਹਾ, ਮੈਂ ਸਾਰਾ ਦਿਨ ਕਰਦਾ ਰਿਹਾ, 8 ਘੰਟੇ ਚੌਂਕੜਾ ਮਾਰ ਕੇ ਬੈਠਾ ਰਿਹਾ, ਵਾਹਿਗੁਰੂ 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 ਕਰਦਾ ਰਿਹਾ, ਪਰ ਗੁਰੂ ਦੀ ਮਤ ਮੁਤਾਬਕ ਨਹੀਂ। 8 ਘੰਟੇ ਵੀ ਬੜੇ ਮਿਲਦੇ ਨੇ, ਅਸੀਂ ਜੀ 8-8 ਘੰਟੇ 10-10 ਘੰਟੇ ਬਹਿ ਲੈਂਦੇ ਹਾਂ। ਤੇ ਗੁਰੂ ਜੀ ਬਾਣੀ 'ਚ ਕਹਿਣਾ ਪਿਆ, ਕਹਿੰਦੇ ਰਾਮ ਰਾਮ ਕਰਤਾ ਸਭ ਜੱਗ ਫਿਰੇ, ਰਾਮ ਨਾ ਪਾਇਆ ਜਾਏ। ਕਹਿੰਦਾ ਰਾਮ ਰਾਮ ਕਰਦਾ ਵਾਹਿਗੁਰੂ ਵਾਹਿਗੁਰੂ ਕਰਦਾ ਸੰਸਾਰ ਫਿਰਨ ਡਿਆ, ਪਰ ਰੱਬ ਨਹੀਂ ਲੱਭਣ ਡਿਆ, ਵਾਹਿਗੁਰੂ ਨਹੀਂ ਮਿਲਣ ਡਿਆ। ਕਿਹੜੀ ਗੱਲੋਂ ਨਹੀਂ ਮਿਲਣ ਡਿਆ? ਕਿਉਂਕਿ ਆਪਣੀ ਮਤ ਮੁਤਾਬਕ ਕਰਦਾ, ਆਪਣੀ ਮਤ ਮੁਤਾਬਕ ਕਰਦਾ ਹੈ। ਤੇ ਗੁਰੂ ਸਾਹਿਬ ਨੇ ਕਹਿੰਦੇ ਪਹਿਲਾਂ ਗੁਰੂ ਦੀ ਮਤ ਲੈ, ਗੁਰੂ ਦੀ ਮਤ ਲੈ, ਜਿੱਤ ਬੋਲਿਆ ਪਤ ਪਾਈਏ ਸੋ ਬੋਲਿਆ ਪ੍ਰਵਾਨ। ਕਹਿੰਦੇ ਵਿਚਾਰ ਕਰ, ਜਿਹਦੇ ਬੋਲਣ ਦੇ ਨਾਲ ਤੈਨੂੰ ਇੱਜ਼ਤ ਮਿਲੇ ਦਰਗਾਹ ਦੇ ਵਿੱਚ, ਉਹ ਕੀ ਹੈ? ਉਹ ਗੁਰੂ ਦੀ ਮਤ ਮੁਤਾਬਕ ਬੋਲ, ਗੁਰੂ ਦੀ ਮਤ ਮੁਤਾਬਕ ਸਿਮਰਨ ਕਰ। ਤੇ ਗੁਰੂ ਦੀ ਮਤ ਕੀ ਹੈ? ਕਹਿੰਦਾ ਸੰਸਾਰੀ ਪਦਾਰਥ ਨਾ ਮੰਗੀ, ਸੰਸਾਰੀ ਪਦਾਰਥਾਂ ਨਾਲ ਨਾ ਜੁੜੀ, ਸੰਸਾਰੀ ਧੰਦਿਆਂ ਨਾਲ ਨਾ ਜੁੜੀ, ਫਿਰ ਗੱਲ ਬਣਨੀ ਹੋ। ਤੇ ਜੇ ਤੂੰ ਸੰਸਾਰੀ ਧੰਦਿਆਂ ਨਾਲ ਜੁੜ ਕੇ ਵਾਹਿਗੁਰੂ ਵਾਹਿਗੁਰੂ ਕੀਤਾ ਨਾ, ਫਿਰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਣੀ। ਅੱਗੇ ਲਿਖਿਆ ਗੁਰੂ ਸਾਹਿਬ ਨੇ, ਕਹਿੰਦੇ ਫਿੱਕਾ ਬੋਲ ਵਿਗੁਚਣ ਸੁਣ ਮੂਰਖ ਮਨ ਅਜਾਨ। ਵਿਚਾਰ ਕਰਨਾ, ਕਹਿੰਦੇ ਫਿੱਕਾ ਬੋਲ ਵਿਗੁਚਣਾ, ਫਿੱਕਾ ਬੋਲ, ਫਿੱਕਾ ਬੋਲ ਕੀ ਹੈ? ਫਿੱਕਾ ਬੋਲ ਕੀ ਹੈ? ਕੋਈ ਘਰ ਗੈਸਟ ਆਏ ਤੇ ਜਨਾਨੀ ਨੂੰ ਬੜਾ ਚਾਹ ਚੜਿਆ ਪਿਆ, ਅੱਜ ਮੇਰੇ ਪੇਕੇ ਘਰ ਵਾਲੇ ਆਏ, ਸਾਰੇ ਜਣੇ ਆਏ, ਉੱਥੇ ਬੈਠੀ ਗੱਪਾਂ ਮਾਰੀ ਜਾਵੇ। ਘਰ ਵਾਲਾ ਕਹਿੰਦਾ, ਕਹਿੰਦਾ ਭਲੀਏ ਲੁਕੇ ਦੇ, ਪਰਿਵਾਰ ਤੇਰਾ ਆਇਆ, ਭੈਣ ਭਰਾ ਮਿਲਣਾ, ਚਾਹ ਚੂਹ ਤੇ ਬਣਾਇਆ ਨਾ, ਵਿਚਾਰਨ ਚਾਹ ਤੇ ਪਿਆ। ਖੁਸ਼ੀ ਹੁੰਦੀ, ਹਰ ਭੈਣ ਭਰਾ ਨੂੰ ਖੁਸ਼ੀ ਹੁੰਦੀ। ਵਿਚਾਰੀ ਚਾਹ ਬਣਾਉਣ ਗਈ, ਚਾਹ ਬਣਾਈ, ਹੁਣ ਧਿਆਨ ਦਿਓ, ਪਾਣੀ ਪਾਇਆ, ਪੱਤੀ ਪਾਈ, ਇਲਾਚੀ ਪਾਈ, ਦੁੱਧ ਪਾਇਆ, ਫਟਾਫਟ ਚਾਹ ਬਣਾ ਕੇ, ਕਿਉਂਕਿ ਚਾਹ ਚੜਿਆ, ਠੀਕ ਹੈ, ਚਾਹ ਬਣਾ ਕੇ ਪਾ ਕੇ ਕੱਪਾਂ ਚ ਫਟਾਫਟ ਲੈ ਆਈ। ਘਰ ਵਾਲੇ ਨੇ ਕੁੱਟ ਭਰੀ, ਕਹਿੰਦਾ ਭਲੀ ਲੋਕੇ ਚਾਹ ਬਣਾਈ, ਕਹਿੰਦਾ ਚੰਗੀ ਚਾਹ ਤੇ ਬਣਾਈ, ਕਹਿੰਦਾ ਫਿੱਕੀ। ਹੁਣ ਧਿਆਨ ਦੇਣਾ, ਰੰਗ ਪੂਰਾ ਹੈ ਚਾਹ ਵਾਲਾ, ਪਰ ਸਵਾਦ ਫਿੱਕਾ ਹੈ, ਖੰਡ ਪਾਉਣੀ ਭੁੱਲ ਗਈ। ਪਾਇਆ ਸਭ ਕੁਛ ਹੀ ਹੈ, ਪਾਣੀ ਵੀ ਹੈ, ਪੱਤੀ ਵੀ ਹੈ, ਦੁੱਧ ਵੀ ਹੈ, ਇਲਾਚੀ ਵੀ ਪਾਈ ਹੈ, ਲੌਂਗ ਵੀ ਪਾਇਆ, ਸਵਾਦ ਹੈ ਪੂਰੀ ਪਰ ਫਿੱਕੀ ਹੈ। ਗੁਰੂ ਨੂੰ ਪਿਆਰੀ ਸਾਧ ਸੰਗਤ ਜੋ ਕਹਿੰਦਾ ਫਿੱਕੀ ਹੈ ਤੇ ਚਾਹ ਹੀ ਨਾ, ਰੰਗ ਤੇ ਹੋਈ ਹੈ। ਗੁਰੂ ਸਾਹਿਬ ਕਹਿੰਦੇ ਕਰਦੇ ਸਭ ਕੁਛ ਹੀ ਆ, ਅੰਮ੍ਰਿਤ ਵੀ ਛਕਿਆ, ਨਿਤਨੇਮ ਵੀ ਕਰਦੇ ਆ, ਵਾਹਿਗੁਰੂ ਵਾਹਿਗੁਰੂ ਵੀ ਕਰਦੇ ਆ, ਗੁਰੂ ਘਰ ਜਾ ਕੇ ਸੇਵਾ ਵੀ ਕਰਦੇ ਆ, ਪੁੰਨ ਦਾਨ ਵੀ ਕਰਦੇ ਆ, ਪਰ ਜਦੋਂ ਵਾਹਿਗੁਰੂ ਵਾਹਿਗੁਰੂ ਕਰਦੇ, ਗੁਰੂ ਦੀ ਮੱਤ ਵਿੱਚ ਨਹੀਂ ਹੈਗੀ, ਫਿੱਕੀ ਹੈ, ਫਿੱਕੀ। ਬਾਣੀ ਚ ਪੜ੍ਹ ਲਓ, ਅਸੀਂ ਵਿਚਾਰ ਨਹੀਂ ਕੀਤੀ, 216 ਅੰਗ ਦੇ ਉੱਤੇ ਪੜ੍ਹ ਲਓ। ਵਰਤ ਨੇਮ ਸੰਜੇ ਮੇ ਰਹਿਤਾ, ਤਿਨਕਾ ਆੜ ਨਾ ਪਾਇਆ, ਆਗੇ ਚੱਲਣ ਔਰ ਹੈ ਪਾਇਓ ਹਾਂ ਕਾਮਨਾ ਆ। ਗੁਰੂ ਸਾਹਿਬ ਕਹਿੰਦੇ ਆ ਬਈ, ਸਭ ਤੋਂ ਪਹਿਲਾਂ ਉੱਚ ਮਿੱਠਾ ਬੜਾ ਜ਼ਰੂਰੀ ਸੀ, ਸਭ ਕੁਛ ਪਾ ਕੇ। ਇਹਦਾ ਮਤਲਬ ਆਪਾਂ ਅੰਮ੍ਰਿਤ ਛਕਿਆ, ਗੁਰਬਾਣੀ ਪੜ੍ਹੀ ਹੈ, ਪਰ ਵਾਹਿਗੁਰੂ ਵਾਹਿਗੁਰੂ ਕੀਤਾ, ਪਰ ਗੁਰੂ ਦੀ ਮੱਤ ਵਿੱਚ ਬਹੁਤ ਜ਼ਰੂਰੀ ਸੀ। ਜੇ ਗੁਰੂ ਦੀ ਮੱਤ ਨਹੀਂ ਵਿੱਚ ਹੈਗੀ, ਜੇ ਗੁਰਮਤ ਨਹੀਂ ਹੈਗੀ, ਪੜ੍ਹ ਲਿਓ 225 ਅੰਗ ਦੇ ਉੱਤੇ ਪੜ੍ਹ ਲਿਓ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਕਹਿੰਦੇ ਗੁਰਮਤ ਛੋਡੇ ਉੱਜੜ ਜਾਈ। ਦੱਸੋ ਕਿੱਡੀ ਪਿਆਰੀ ਪੰਕਤੀ ਹੈ, ਕਹਿੰਦੇ ਗੁਰਮਤ ਛੋਡੇ, ਕਹਿੰਦਾ ਜਿਹੜਾ ਗੁਰੂ ਦੀ ਮੱਤ ਹੀ ਛੱਡ ਦਿੰਦਾ, ਤੂੰ ਕਰੇ ਜੋ ਮਰਜ਼ੀ, ਕੋਈ ਗੱਲ ਨੀ ਹਜੀ, ਕਰੇ ਜੀ ਸਦਕੇ ਕਰੇ। ਕਹਿੰਦੇ ਗੁਰਮਤ ਛੋਡਾ ਉਜੜ ਜਾਈ, ਕਹਿੰਦੇ ਜਿਹੜਾ ਪ੍ਰਾਣੀ ਗੁਰਮਤ ਛੱਡ ਦਿੰਦਾ, ਗੁਰੂ ਦੀ ਮੱਤ ਛੱਡ ਦਿੰਦਾ ਹੈ, ਗੁਰੂ ਗ੍ਰੰਥ ਸਾਹਿਬ ਦੀ ਮੱਤ ਮੁਤਾਬਕ ਆਪਣੀ ਜ਼ਿੰਦਗੀ ਨਹੀਂ ਜਿੰਦਾ, ਨਾਮ ਸਿਮਰਨ ਨਾਲ ਨਹੀਂ ਜੁੜਦਾ, ਕਹਿੰਦੇ ਉਜੜੇਗਾ। ਉਜੜੇ ਦਾ ਭਾਵ ਕੀ ਹੈ, ਵੀ ਆਹ ਜਗ੍ਹਾ ਛੱਡ ਕੇ ਕਿਸੇ ਹੋਟਲਾਂ ਦਾ ਡੇਰਾ ਪਾਲੂਗਾ, ਠੀਕ ਆ ਬਈ। ਜਦੋਂ ਆਪਾਂ ਕਹਿੰਦੇ ਤੇ ਉਜੜੇ ਹੋਏ ਲੋਕ ਨੇ, ਕਹਿੰਦਾ ਆਪਾਂ ਘਰ ਬਾਹਰ ਹੱਡੀ, ਇਹਨਾਂ ਦਾ ਕੋਈ ਟਿਕਾਣਾ ਪੱਕਾ ਨਹੀਂ ਹੈਗਾ। ਕਹਿੰਦੇ ਜਿਹੜਾ ਗੁਰੂ ਦੀ ਮੱਤ ਛੱਡ ਦਿੰਦਾ, ਉਹਦਾ ਮਨ ਦਾ ਟਿਕਾਣਾ ਪੱਕਾ ਨਹੀਂ, ਕਦੀ ਆਹ ਇੱਥੇ ਘਰ ਪਾਲਿਆ, ਕਦੀ ਉੱਥੇ ਪਾਲਿਆ, ਕਦੀ ਉੱਥੇ ਪਾਲਿਆ, ਕਹਿੰਦੇ ਉਜੜੇਗਾ। ਫਿਰ ਅੱਗੇ ਪੜ੍ਹ ਕੇ ਦੇਖੋ ਕੀ ਕਿਹਾ ਜੇ, ਕਹਿੰਦੇ ਗੁਰਮਤ ਛੋਡੇ ਉੱਜੜ ਜਾਈ ਮਨਮੁਖ। ਹੁਣ ਪੁੱਛੋ, ਧੰਨ ਗੁਰੂ ਗ੍ਰੰਥ ਸਾਹਿਬ ਨੂੰ ਪਾਤਸ਼ਾਹ ਕਿਰਪਾ ਕਰੋ, ਜਿਹੜਾ ਤੁਹਾਡੇ ਲੜਨ ਲੱਗਾ ਉਹ ਤਾਂ ਗੁਰਮੁਖ ਹੈ, ਕਿਉਂਕਿ ਆਪਣਾ ਤਾਂ ਸੁਭਾਅ ਆ, ਆਪਾਂ ਤਾਂ ਉਸੇ ਲਈ ਮੰਨ ਲੈਂਦੇ ਅਸੀਂ ਗੁਰਮੁਖ, ਕਿਉਂਕਿ ਕਹਿੰਦੇ, ਕਹਿੰਦਾ ਜਦੋਂ ਗੁਰਮਤ ਹਾਸਲ ਨਹੀਂ ਕਰਦਾ, ਗੁਰਮਤ ਮੁਤਾਬਕ ਸਿਮਰਨ ਨਹੀਂ ਕਰਦਾ, ਗੁਰੂ ਦੇ ਮਤ ਮੁਤਾਬਕ ਜੀਵਨ ਨਹੀਂ ਜਿਉਂਦਾ, ਤੂੰ ਮਨਮੁਖ ਹੈ। ਦੇਖੋ ਮਨਮੁਖ ਰਾਮ ਨਾ ਜਪੇ, ਆ ਬਾਈ ਕਹਿੰਦਾ ਜਿਹੜਾ ਮਨਮੁਖ ਹੈ ਨਾ, ਉਹ ਮਨ ਮਗਰ ਲੱਗਦਾ, ਮਨ ਦੀ ਸੁਣਦਾ, ਤੇ ਮਨ ਮਗਰ ਲੱਗਣ ਵਾਲਾ ਰਾਮ ਨਾ ਜਪੇ। ਦੇਖੋ ਉਹ ਕਹਿੰਦਾ ਮੈਂ ਵਾਹਿਗੁਰੂ ਵਾਹਿਗੁਰੂ ਕਰਨ ਡਿਆ, ਮੈਂ ਅੱਲਾ ਅੱਲਾ ਕਰਨ ਡਿਆ, ਮੈਂ ਖੁਦਾ ਖੁਦਾ ਕਰਨ ਡਿਆ, ਮੈਂ ਰਾਮ ਨਾਮ ਕਰਨ ਡਿਆ। ਉਹ ਕਹਿੰਦਾ ਮੈਂ ਕਰਦਾ, ਮੈਂ ਤੇ ਰਾਤ ਦਿਨ ਕਰਦਾ, ਪਰ ਗੁਰੂ ਸਾਹਿਬ ਕਹਿੰਦੇ ਮਨਮਤ ਮਗਰ ਲੱਗਾ ਹੈ, ਆਪਣੀ ਮਨਮਤ ਮਗਰ ਲੱਗਾ, ਮਨਮਤ ਮਤਾਬਕ ਚੱਲਦਾ, ਵਾਹਿਗੁਰੂ ਵਾਹਿਗੁਰੂ ਕਰਦਾ ਵੀ ਕਹਿੰਦਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰ ਦਿਓ, ਪੁਰਾਣਾ ਕੰਮ ਕਿਤੇ ਹੋ ਜਾਏ ਮੇਰਾ। ਕਹਿੰਦੇ ਮਨਮੁਖ ਮਨਮੁਖ ਰਾਮ ਨਾ ਜਪੇ, ਆ ਬਾਈ ਕਹਿੰਦੇ ਤਾਂ ਜ਼ਿੰਦਗੀ ਜਿਹੜੀ ਜੀਵਨ ਜਿਹੜਾ ਨਾ ਆਵਾਗਾਉਣੀ ਚਲਾ ਗਿਆ, ਵਿਅਰਥ ਹੀ ਚਲਾ ਗਿਆ। ਕਿਹਦਾ, ਜਿਹਨੇ ਗੁਰੂ ਦੀ ਮੱਤ ਮੁਤਾਬਕ ਸਿਮਰਨ ਨਹੀਂ ਕੀਤਾ, ਜਿਹਨੇ ਗੁਰੂ ਦੀ ਮੱਤ ਹਾਸਲ ਨਹੀਂ ਕੀਤੀ, ਜਿਹਨੇ ਗੁਰੂ ਦੀ ਮੱਤ ਮੁਤਾਬਕ ਜ਼ਿੰਦਗੀ ਨਹੀਂ ਜੀ। ਪੜਿਆ ਕਰੋ ਧਿਆਨ ਦੇ ਨਾਲ ਗੁਰਬਾਣੀ ਨੂੰ, ਗੁਰਬਾਣੀ ਤੇ ਸਭ ਕੁਝ ਦੱਸਦੀ, ਪਰ ਅਸੀਂ ਗੌਰ ਨਹੀਂ ਕੀਤੀ, ਠੀਕ ਹੈ। ਗੁਰੂ ਜੀ ਪਤਾ ਕੀ ਕਹਿਣ ਲੱਗੇ, ਕਹਿੰਦੇ ਕਿ ਫਿੱਕਾ ਬੋਲ ਵਿਗੁੱਚਣਾ, ਸੁਣ ਮੂਰਖ ਮਨ ਅਜਾਣ। ਕਹਿੰਦੇ ਤੂੰ ਫਿੱਕਾ ਬੋਲ ਬੋਲਦਾ ਹੈ, ਕਹਿੰਦਾ ਭਾਉ ਗੁਰੂ ਦੀ ਮੱਤ ਤੋਂ ਬਗੈਰ ਸਿਮਰਨ ਕਰਦਾ ਹੈ, ਤੇ ਵਿਗੁੱਚਣਾ ਕੀ ਹੈ, ਖੱਜਲ ਖੁਆਰੀ। ਸੁਣ ਮੂਰਖ ਮਨ ਅਜਾਣ, ਕਹਿੰਦਾ ਉਹ ਮਣਾ ਤੂੰ ਅਣਜਾਣ ਹੀ ਹੈ, ਜੇ ਤੈਨੂੰ ਸੋਝ ਹੀ ਨਹੀਂ ਆਈ ਵੀ ਗੁਰੂ ਦੀ ਮੱਤ ਕੀ ਕਹਿੰਦੀ ਹੈ, ਤੇ ਤੂੰ ਆਪਣੇ ਢੰਗ ਨਾਲ ਹੀ ਚਲੀ ਜਾਂਦਾ, ਤੂੰ ਸੰਸਾਰੀ ਪਦਾਰਥਾਂ ਨਾਲ ਜੁੜ ਕੇ ਵਾਹਿਗੁਰੂ ਵਾਹਿਗੁਰੂ ਕਰੀ ਜਾਂਦਾ ਜੀ। ਨਹੀਂ, ਕੇਵਲ ਤਾਂ ਕੇਵਲ ਜਦੋਂ ਸ਼ਬਦ ਦੀ ਅਰਾਧਨਾ ਕਰਨੀ ਹੈ, ਜਦੋਂ ਅਸੀਂ ਸੁੱਤ ਸ਼ਬਦ ਦਾ ਮਿਲਾਪ ਕਰਨਾ ਹੈ, ਤੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਕਦੀ ਜ਼ਿੰਦਗੀ 'ਚ ਵਿਚਾਰ ਕੇ ਦੇਖਣਾ, ਕੇਵਲ ਤਾਂ ਕੇਵਲ ਸ਼ਬਦ ਨਾਲ ਜੁੜਨਾ। ਤੇ ਗੁਰੂ ਸਾਹਿਬ ਨੇ ਕਹਿੰਦੇ ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ ਧੁਨ ਮੈਂ ਧਿਆਨ ਧੁਨ ਮੈਂ ਧੁਨ ਧੁਨ ਕੀ ਆਵਾਜ਼ ਕਹਿੰਦੇ ਜਿਹੜੀ ਆਪਣੇ ਅੰਦਰ ਤੋਂ ਵਾਹਿਗੁਰੂ ਸ਼ਬਦ ਦੀ ਆਵਾਜ਼ ਪੈਦਾ ਕੀਤੀ ਤੇਰਾ ਧਿਆਨ ਉਹਦੇ ਵਿੱਚ ਹੋਣਾ ਚਾਹੀਦਾ ਉਹਨੂੰ ਛੱਡ ਕੇ ਤੇਰਾ ਧਿਆਨ ਕਿਸੇ ਪਦਾਰਥ ਵਿੱਚ ਨਹੀਂ ਹੋਣਾ ਚਾਹੀਦਾ ਕਿਸੇ ਝੂਠੀ ਮੰਗ ਵਿੱਚ ਨਹੀਂ ਹੋਣਾ ਚਾਹੀਦਾ ਕੇਵਲ ਤਾਂ ਕੇਵਲ ਧਿਆਨ ਧੁਨ ਵਿੱਚ ਹੋਣਾ ਚਾਹੀਦਾ ਸਾਡਾ ਧਿਆਨ ਤਾਂ ਧੁਨ ਵਿੱਚ ਹੁੰਦਾ ਹੀ ਨਹੀਂ ਠੀਕ ਹੈ ਸਾਡਾ ਧਿਆਨ ਤਾਂ ਕੇਵਲ ਸੰਸਾਰੀ ਪਦਾਰਥਾਂ ਵੱਲ ਹੁੰਦਾ ਸਰੀਰਕ ਸੁੱਖ ਲਈ ਹੁੰਦਾ ਕਹਿੰਦੇ ਇੱਕ ਦਿਨ ਕੀ ਹੋਇਆ ਕੋਈ ਬਜ਼ੁਰਗ ਹੋ ਗਿਆ ਉੱਥੇ ਮਨ ਤੇ ਤਨ ਦੀ ਲੜਾਈ ਹੋ ਗਈ ਦੋਵੇਂ ਲੜ ਪਏ ਮਨ ਤੇ ਤਨ ਲੜ ਪਏ ਦੋਨੋਂ ਜਾਣੇ ਹੋਇਆ ਕਿ ਜਦੋਂ ਤੇ ਜਵਾਨ ਸੀਗਾ ਤੇ ਗੁਰੂ ਘਰ ਆਇਆ ਕਰਦਾ ਸੀ ਰੋਜ਼ ਸੇਵਾ ਕਰਿਆ ਕਰਦਾ ਸੀ ਸਿਰ ਉੱਠ ਕੇ ਨਿਤਨੇਮ ਕਰਦਾ ਸੀ ਪਰ ਮੰਗ ਕੀ ਕਰਦਾ ਸੀ ਮੇਰਾ ਚੰਗਾ ਕੰਮ ਕਾਰ ਚੱਲ ਪਿਆ ਮੇਰਾ ਘਰ ਬਣ ਜਾਵੇ ਹੋਇਆ ਕਿ ਕੰਮ ਕਾਰ ਵੀ ਚੰਗਾ ਚੱਲ ਪਿਆ ਤੇ ਘਰ ਵੀ ਬਣ ਗਿਆ ਹੁਣ ਬੁੱਢਾ ਹੋ ਗਿਆ ਜਦੋਂ ਬੁੱਢਾ ਹੋ ਗਿਆ ਤੇ ਤੁਰਨ ਜੋਗਾ ਰਹਿ ਗਿਆ ਤੇ ਮਨ ਜਿਹੜਾ ਸੀ ਨਾ ਮਨ ਨੇ ਕਦੀ ਸੁਣਿਆ ਹੀ ਨਹੀਂ ਗੁਰਬਾਣੀ ਨੂੰ ਧਿਆਨ ਨਾਲ ਸੁਣਿਆ ਹੀ ਨਹੀਂ ਤੇ ਕਿਤੇ ਲਾਗੇ ਪਾਠ ਚੱਲਦਾ ਸੀ ਸਵੇਰੇ ਤੇ ਬਜ਼ੁਰਗ ਬਾਹਰ ਲੰਮੇ ਪਏ ਸੀ ਤੇ ਮਨ ਬੜੇ ਧਿਆਨ ਨਾਲ ਸੁਣਦਾ ਮਨ ਨੇ ਕਿਤੇ ਸੁਣ ਲਿਆ ਕਿ ਜੈ ਘਰ ਮੈਂ ਤੁਧ ਰਹਿਣਾ ਬਸਣਾ ਸੋ ਘਰ ਚੀਤ ਨਾ ਉਹ ਮਨ ਨੇ ਸੁਣ ਲਿਆ ਅੱਜ ਜਦੋਂ ਮਨ ਨੇ ਸੁਣ ਲਿਆ ਨਾ ਤੇ ਮਨ ਕਹਿੰਦਾ ਉਸ ਬਜ਼ੁਰਗ ਨੂੰ ਕਹਿੰਦਾ ਬਾਪੂ ਉੱਠ ਪਈ ਗੁਰਦੁਆਰੇ ਚਲੀਏ ਬਾਪੂ ਕਹਿੰਦਾ ਮੈਂ ਕੋਈ ਤੁਰਿਆ ਨਹੀਂ ਜਾਂਦਾ ਤੇ ਮਨ ਕਹਿੰਦਾ ਬਜ਼ੁਰਗ ਨੂੰ ਕਹਿੰਦਾ ਜਦੋਂ ਤੈਨੂੰ ਲੋੜ ਸੀ ਨਾ ਘਰ ਦੀ ਉਦੋਂ ਮੈਂ ਪਾਗਲ ਰਿਹਾ ਮੈਨੂੰ ਅਕਲ ਨਹੀਂ ਆਈ ਤੇ ਮੈਂ ਗੁਰੂ ਘਰ ਜਾਂਦਾ ਸੀ ਸੇਵਾ ਕਰਦਾ ਸੀ ਮੈਂ ਸਾਰੀ ਤੈਨੂੰ ਦੇ ਛੱਡੀ ਤੇਰਾ ਘਰ ਬਾਰ ਬਣਾ ਦਿੱਤਾ ਤੇਰਾ ਕੰਮ ਕਾਰ ਚੰਗਾ ਚੱਲ ਪਿਆ ਮੈਨੂੰ ਤੇ ਸੋਝੀ ਅੱਜ ਆਈ ਆ ਵੀ ਮੈਨੂੰ ਤੇ ਘਰ ਹੀ ਕੋਈ ਨਹੀਂ ਹੈਗਾ ਮੇਰੇ ਤੇ ਮੇਰੇ ਨਾਲ ਚੱਲ ਤੇਰਾ ਘਰ ਮੈਂ ਬਣਵਾਤਾ ਬਥੇਰਾ ਮੈਂ ਕਿਹਾ ਗੁਰੂ ਜੀ ਨੂੰ ਬਣ ਗਿਆ ਹੁਣ ਕਿਰਪਾ ਕਰ ਮੇਰਾ ਘਰ ਵੀ ਬਣਵਾ ਦੇ ਤੇ ਚੱਲ ਗੁਰੂ ਘਰ ਚੱਲੀਏ ਉਹ ਕਹਿੰਦਾ ਮੇਰੇ ਕੋਲ ਤੁਰਿਆ ਨਹੀਂ ਜਾਂਦਾ ਮੇਰੇ ਕੋਲ ਬੈਠਾ ਨਹੀਂ ਜਾਂਦਾ ਕਹਿੰਦਾ ਵਾਹ ਬਾਈ ਵਾਹ ਅੱਜ ਮੇਰੀ ਵਾਰੀ ਆਈ ਹੈ ਤੇ ਜਵਾਬ ਦੇ ਗਿਆ ਜਿੱਦਾਂ ਤੇਰੀ ਵਾਰੀ ਸੀ ਉਦਣ ਮੈਂ ਬਸੁਰਤ ਸੀ ਮੈਂ ਮੂਰਖ ਸੀ ਤਾਂ ਗੁਰੂ ਸਾਹਿਬ ਨੇ ਕਹਿੰਦੇ ਨਾ ਕਹਿੰਦੇ ਸੁਣ ਮੂਰਖ ਮਨ ਅਜਾਣ ਕਹਿੰਦਾ ਮਨਾ ਤੂੰ ਤੇ ਮੂਰਖ ਹੈਗਾ ਤੂੰ ਤੇ ਅਣਜਾਣ ਹੈ ਤੂੰ ਜੋ ਕੁਛ ਮੰਗਦਾ ਸਰੀਰ ਵਾਸਤੇ ਮੰਗ ਪੈਂਦਾ ਕਦੀ ਆਪਣੇ ਲਈ ਮੰਗ ਕਦੀ ਆਪਣੇ ਲਈ ਸੋਚ ਕਿ ਤੈਨੂੰ ਮਿਲਿਆ ਜਨਮ ਕਦ ਲਈ ਭਈ ਪ੍ਰਾਪਤ ਮਨ ਖੁਦਰੀਆ ਗੋਬਿੰਦ ਮਿਲਣ ਕੀ ਤੇਰੀ ਵਾਰੀ ਹੈ ਤੇਰੀ ਵਾਰੀ ਹੈ ਕਿਹਦੀ ਮਨ ਦੀ ਸਰੀਰ ਦੀ ਨਹੀਂ ਹੈ ਸਰੀਰ ਤੇ ਮਿੱਟੀ ਹੋਣਾ ਤੇਰੀ ਵਾਰੀ ਹੈ ਤੇ ਮਨਾ ਕੋਸ਼ਿਸ਼ ਕਰ ਤੂੰ ਗੁਰੂ ਚਰਨਾਂ ਨਾਲ ਜੁੜ ਗੁਰੂ ਚਰਨਾਂ ਤੂੰ ਜੁੜਨਾ ਗੁਰੂ ਚਰਨਾਂ ਚੋਂ ਮਤ ਤੂੰ ਲੈਣੀ ਸਰੀਰ ਦੇ ਮਤ ਨਹੀਂ ਲੈਣੀ ਠੀਕ ਹੈ ਇਸ ਕਰਕੇ ਕੀ ਕਰ ਗੁਰੂ ਗ੍ਰੰਥ ਸਾਹਿਬ ਚਰਨਾਂ ਨਾਲ ਜੁੜ ਤੇ ਜੁੜ ਕੇ ਕੀ ਕਰ ਗੁਰੂ ਚਰਨਾਂ ਜੁੜ ਤੇ ਗੁਰੂ ਸਾਹਿਬ ਨੂੰ ਪਤਾ ਕੀ ਕਹਿਣ ਲੱਗੇ ਕਹਿੰਦਾ ਜਿੱਦਣ ਤੂੰ ਗੁਰੂ ਚਰਨਾਂ ਨਾਲ ਜੁੜ ਜਾਏਗਾ ਜਿੱਦਣ ਤੈਨੂੰ ਗੁਰਬਾਣੀ ਦੀ ਸੋਝੀ ਆਉਣ ਲੱਗ ਪਊਗੀ ਤੇ ਰਾਮ ਜਨਾ ਮਿਲ ਪਿਆ ਆਨੰਦਾ ਹਰ ਨਿੱਕੀ ਕਥਾ ਸੁਣਾਏ 880 ਅੰਗ ਦੇ ਉੱਤੇ ਪੜ੍ਹਿਓ ਗੁਰੂ ਸਾਹਿਬ ਨੂੰ ਕਹਿਣ ਲੱਗੇ ਤੇ ਰਾਮ ਜਨਾ ਮਿਲ ਪਿਆ ਆਨੰਦਾ ਕਹਿੰਦੇ ਰੱਬ ਦੇ ਪਿਆਰਿਆਂ ਨੂੰ ਮਿਲ ਕੇ ਆਨੰਦ ਆ ਜਾਂਦਾ ਕਹਿੰਦੇ ਕਿਉਂ ਹਰ ਨਿੱਕੀ ਕਥਾ ਸੁਣਾਏ ਕਹਿੰਦਾ ਰੱਬ ਦੇ ਪਿਆਰੇ ਜਦੋਂ ਉਸ ਪਰਮਾਤਮਾ ਦੀ ਸਿਫਤ ਸਲਾਹ ਸੁਣਾਉਂਦੇ ਨੇ ਉਹਦੀ ਉਸਤਤ ਸੁਣਾਉਂਦੇ ਨੇ ਨਾ ਤੇ ਜਿਹੜਾ ਮਨ ਧਿਆਨ ਨਾਲ ਜਦੋਂ ਸੁਣਦਾ ਨਾ ਤੈਨੂੰ ਆਨੰਦ ਆਉਂਦਾ ਆਨੰਦ ਤਾਂ ਆਉਂਦਾ ਜਦੋਂ ਸੁਣਦਾ ਕਿਉਂਕਿ ਬਾਣੀ ਚ ਨਾ ਗੁਰੂ ਸਾਹਿਬਾਂ ਲਿਖਦੇ ਇੱਕ ਜਗ੍ਹਾ ਤੇ ਕਹਿੰਦਾ ਜਿੰਨੀ ਸੁਣ ਕੇ ਮੰਨਿਆ ਤਿੰਨਾਂ ਨਿੱਜ ਕਰਵਾਸ ਜਿੰਨੀ ਸੁਣ ਕੇ ਮੰਨਿਆ ਅਸੀਂ ਸੁਣਿਆ ਹੈ ਅਸੀਂ ਮੰਨਿਆ ਨਹੀਂ ਹੈ ਆਪਾਂ ਬਾਣੀ ਚੋਂ ਪੜ੍ਹਦੇ ਹਾਂ ਸੁਣ ਤੇ ਪੁਨੀਤ ਕਹਿਤੇ ਪੁਇਤ ਸਤਿਗੁਰਿਆ ਭਰਪੂਰੇ ਧਿਆਨ ਦੇਣਾ ਸੁਣ ਤੇ ਪੁਨੀਤ ਕਹਿਤੇ ਪੁਇਤ ਸੁਣ ਤੇ ਪਹਿਲਾਂ ਸੁਣ ਤੇ ਅੱਖਰ ਆਇਆ ਪਹਿਲਾਂ ਅਸੀਂ ਗੁਰੂ ਚਰਨਾਂ ਚ ਬਹਿ ਕੇ ਸੁਣਨਾ ਹੈ ਜਿੰਨੀ ਸੁਣ ਕੇ ਪਹਿਲਾਂ ਸੁਣਨਾ ਹੈ ਪਹਿਲਾਂ ਗੁਰਬਾਣੀ ਨੂੰ ਸੁਣਨਾ ਕਥਾ ਨੂੰ ਸੁਣਨਾ ਕੀਰਤਨ ਸੁਣਨਾ ਪਹਿਲਾਂ ਗੁਰੂ ਗ੍ਰੰਥ ਸਾਹਿਬ ਚਰਨਾਂ ਤੇ ਬਹਿ ਕੇ ਆਪਾਂ ਸੁਣਿਆ ਪਰ ਅੱਗੇ ਵੀ ਧਿਆਨ ਦੇਣਾ ਜੋ ਸੁਣਿਆ ਉਹ ਕਰਨਾ ਵੀ ਤਾਂ ਹੈ ਨਾ ਸੁਣ ਤੇ ਪੁਨੀਤ ਗੁਰੂ ਦੇ ਵਚਨਾਂ ਨੂੰ ਸੁਣ ਕੇ ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਮਨ ਚ ਪਵਿੱਤਰਤਾ ਆਉਂਦੀ ਹੈ ਕੈਸੀ ਪਵਿੱਤਰਤਾ ਆਉਂਦੀ ਹੈ ਮਨ ਨੂੰ ਸਮਝ ਲੱਗਦੀ ਹੈ ਕਿ ਜਿਸ ਸੰਸਾਰ ਚ ਮੈਂ ਰਹਿ ਰਿਹਾ ਇਸ ਸੰਸਾਰ ਵਿੱਚ ਰਹਿੰਦਾ ਮੇਰਾ ਸੰਸਾਰ ਦਾ ਨਾਤਾ ਕੋਈ ਨਹੀਂ ਹੈ ਮੇਰਾ ਨਾਤਾ ਤੇ ਨਿਰੰਕਾਰ ਨਾ ਲਿਆ। ਇਹ ਪਵਿੱਤਰਤਾ ਆਉਂਦੀ ਹੈ ਪਹਿਲਾਂ। ਸੁਣ ਤੇ ਪੁਨੀਤ, ਫਿਰ ਕਹਿਤੇ ਪਵਿੱਤਰ। ਕਹਿੰਦਾ ਫਿਰ ਜੋ ਗੁਰੂ ਨੇ ਕਿਹਾ, ਫਿਰ ਮੈਂ ਉਚਾਰਨ ਕਰਨ ਲੱਗ ਪਿਆ, ਸ਼ਬਦ ਦੀ ਅਰਾਧਨਾ ਕਰਨ ਲੱਗ ਪਿਆ, ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪਿਆ। ਜਦੋਂ ਮੈਂ ਵਾਹਿਗੁਰੂ ਵਾਹਿਗੁਰੂ ਕੀਤਾ ਤੇ ਮੇਰੇ ਚ ਪਵਿੱਤਰਤਾ ਆਈ। ਕੈਸੀ ਪਵਿੱਤਰਤਾ ਆਈ? ਸਤਿਗੁਰ ਰਿਹਾ ਭਰਪੂਰੇ। ਭਰਪੂਰੇ ਕੀ ਹੈ? ਸਰਬ ਵਿਆਪੀ ਸਾਰਿਆਂ ਚ। ਕਹਿੰਦਾ ਫਿਰ ਮੇਰੇ ਅੰਦਰ ਪਵਿੱਤਰਤਾ ਆਈ। ਕਹਿਣ ਦੇ ਨਾਲ ਕੀ ਪਵਿੱਤਰਤਾ ਆਈ ਕਿ ਸਾਰੇ ਸੰਸਾਰ ਦੇ ਅੰਦਰ ਮੈਨੂੰ ਲੱਗਾ ਕਿ ਵਾਕਿਆ ਪਰਮਾਤਮਾ ਤੇਰਾ ਹੀ ਵਸ ਆ। ਜਿੱਥੇ ਭਗਤ ਨਾਮਦੇਵ ਜੀ ਲੈ ਗਏ ਬਿਰਤੀ ਨੂੰ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਪਿੰਡ ਨਹੀਂ ਕੋਈ। ਉਹ ਆਪਣੀ ਬਿਰਤੀ ਚੁੱਕੇ ਲੈ ਗਏ। ਕਿੱਥੇ ਲੈ ਕੇ ਚੁੱਕੇ? ਉਹਨਾਂ ਨੇ ਸੁਣਿਆ, ਫਿਰ ਕਿਹਾ ਵੀ ਹੈ, ਉਚਾਰਨ ਵੀ ਕੀਤਾ ਹੈ। ਆਪਾਂ ਨੇ ਕੀ ਕੀਤਾ? ਆਪਾਂ ਸੁਣਿਆ, ਜਿੰਨੀ ਸੁਣ ਕੇ ਮੰਨਿਆ, ਆਪਾਂ ਸੁਣਿਆ ਪਰ ਮੰਨਿਆ ਨਹੀਂ ਅਜੇ। ਜੋ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਅਸੀਂ ਕੀਤਾ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਦੇ ਆਖੇ ਨਹੀਂ ਲੱਗੇ ਆਪਾਂ। ਉਹ ਕਹਿੰਦੇ ਜਿੰਨੀ ਸੁਣ ਕੇ ਮੰਨਿਆ ਇਹਨਾਂ ਨਿੱਜ ਕਰ ਵਾਸ। ਨਿੱਜ ਕੀ ਹੈ? ਅਸਲੀ ਘਰ ਦਸਵੰਦ ਦੁਆਰ। ਕਹਿੰਦਾ ਉਹਨਾਂ ਦਾ ਦਸਵੰਦ ਦੁਆਰ ਚ ਵਾਸਾ ਹੁੰਦਾ ਟਿਕਾ ਬਣਦਾ, ਜਿਹਨਾਂ ਨੇ ਗੁਰਬਾਣੀ ਨੂੰ ਸੁਣਿਆ ਫਿਰ ਮੰਨਿਆ ਵੀ ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆਪਾਂ ਕਰਨਾ। ਆਪਾਂ ਕੀ ਕਰ ਬੈਠੇ? ਆਪਾਂ ਸੁਣਿਆ ਪਰ ਮੰਨਿਆ ਨਹੀਂ ਹੈ, ਸਾਡੀ ਬਿਰਤੀ ਨਹੀਂ ਬਣਦੀ ਪਈ। ਤਾਂ ਗੁਰੂ ਸਾਹਿਬ ਬਨਾਪ ਜੀ ਨੂੰ ਕਹਿਣ ਲੱਗੇ, ਕਹਿੰਦੇ ਜਿਹਨਾਂ ਨੇ ਕਥਾ ਸੁਣੀ, ਕਥਾ ਦਾ ਭਾਵ ਉਸ ਪਰਮਾਤਮਾ ਦੀ ਉਸਤਤ ਸੁਣੀ, ਵਡਿਆਈ ਸੁਣੀ ਤੇ ਸੁਣ ਕੇ ਨਾ ਫਿਰ ਉਹਨਾਂ ਨੂੰ ਮੰਨਿਆ ਤੇ ਆਨੰਦ ਪ੍ਰਾਪਤ ਹੋਇਆ। ਕਹਿੰਦੇ ਕੀ ਫਾਇਦਾ ਹੋਇਆ ਫਿਰ ਉਹਨਾਂ ਨੂੰ? ਉਹਨਾਂ ਨੂੰ ਫਾਇਦਾ ਕੀ ਹੋਇਆ? ਜਿਹਨਾਂ ਨੂੰ ਆਨੰਦ ਮਿਲਿਆ, ਜਿਹਨਾਂ ਨੇ ਗੁਰੂ ਦੇ ਬੋਲਾਂ ਨੂੰ, ਗੁਰੂ ਦੀ ਮਤ ਨੂੰ ਸਰਵਣ ਕਰਕੇ ਮੰਨ ਲਿਆ, ਵਿਚਾਰ ਚ ਲੈ ਆਂਦਾ, ਆਪਣੀ ਜ਼ਿੰਦਗੀ ਢਾਲ ਲਈ ਜਿਹਨਾਂ ਨੇ, ਕਹਿੰਦੇ ਕੀ ਮਿਲਿਆ? ਕਹਿੰਦੇ ਦੁਰਮਤ ਮੈਲ ਗਈ ਸਭ ਨਿਕਲ, ਸਤ ਸੰਗਤ ਮਿਲ ਬੁੱਧ ਪਏ। ਕੀ ਕਹਿੰਦੇ? ਕਹਿੰਦੇ ਦੁਰਮਤ ਮੈਲ ਗਈ ਸਭ ਨਿਕਲ। ਕਹਿੰਦੇ ਉਹਨਾਂ ਦੀ ਜਿਹੜੀ ਮਾੜੀ ਮਤ ਸੀ ਨਾ ਅੰਦਰ, ਸੰਸਾਰ ਦੀ ਮੈਲ ਚੜੀ ਸੀ, ਜਿਹੜੀ ਸੰਸਾਰ ਦੇ ਪਦਾਰਥਾਂ ਦੀ, ਕਹਿੰਦੇ ਉਹ ਮੈਲ ਨਿਕਲ ਗਈ ਸਾਰੀ, ਉਹਨਾਂ ਦੀ ਮੈਲ ਨਿਕਲ ਗਈ। ਜਦੋਂ ਮੈਲ ਨਿਕਲ ਗਈ ਤੇ ਗੁਰੂ ਸਾਹਿਬ ਬਣ ਕੇ ਕਹਿੰਦੇ ਸਤ ਸੰਗਤ ਮਿਲ ਬੁੱਧ ਪਾਏ। ਕਹਿੰਦੇ ਫਿਰ ਉਹ ਗੁਰੂ ਦੀ ਸੰਗਤ ਵਿੱਚ ਗੁਰੂ ਨੂੰ ਮਿਲ ਪਏ। ਕੀ ਮਿਲ ਪਏ? ਗੁਰੂ ਨਾਲ ਮਿਲਾਪ ਕੋਈ ਤਨ ਤੋਂ ਨਹੀਂ ਹੈ, ਗੁਰੂ ਨਾਲ ਮਿਲਾਪ ਕੋਈ ਤਨ ਤੋਂ ਨਹੀਂ ਹੈ। ਆਪਾਂ ਨੂੰ ਲੱਗਦਾ ਜ਼ਰੂਰ ਹੈ ਕਿ ਅਸੀਂ ਗੁਰੂ ਨੂੰ ਮਿਲੇ ਹਾਂ, ਅਸੀਂ ਗੁਰੂ ਦੇ ਚਰਨਾਂ ਨਾਲ ਜੁੜੇ ਹਾਂ। ਗੁਰੂ ਨਾਲ ਮਿਲਾਪ ਕੀ ਹੈ? ਜਿੱਦਣ ਤੁਹਾਡਾ ਗੁਰੂ ਨਾਲ ਮਿਲਾਪ ਹੁੰਦਾ, ਤਬਦੀਲੀ ਆਉਂਦੀ ਹੈ, ਪਤਾ ਲੱਗਦਾ ਵੀ ਮੇਰਾ ਗੁਰੂ ਨਾਲ ਮਿਲਾਪ ਹੋ ਗਿਆ। 441 ਅੰਗ ਤੇ ਪੜ੍ਹਿਓ, ਗੁਰੂ ਰਾਮਦਾਸ ਮਹਾਰਾਜ ਦੱਸਦੇ ਆ ਗੁਰੂ ਨਾਲ ਮਿਲਾਪ ਕੀ ਹੈ, ਬੜੇ ਪਿਆਰ ਨਾਲ ਦੱਸਦੇ ਆ। ਕਹਿੰਦੇ ਸਤਿਗੁਰ ਮਿਲਿਆ ਧਾਵਤ ਥੰਮਿਆ, ਨਿੱਜ ਘਰ ਵਸਿਆ ਆਏ। ਦੇਖੋ ਕੀ ਕਹਿੰਦੇ ਆ, ਕਹਿੰਦੇ ਸਤਿਗੁਰ ਮਿਲੇ ਧਾਵਤ ਥੰਮਿਆ। ਕਹਿੰਦਾ ਜਿੱਦਣ ਮੇਰੀ ਸੋਚ, ਜਿੱਦਣ ਮੇਰੇ ਵਿਚਾਰ, ਜਿੱਦਣ ਮੇਰੀ ਮਤ ਸਤਿਗੁਰ ਦੇ ਨਾਲ ਮੈਚ ਕਰ ਗਈ, ਇੱਕ ਜੀ ਹੋ ਗਈ ਤੇ ਮੈਨੂੰ ਫਰਕ ਪਿਆ। ਕੀ ਫਰਕ ਪਿਆ? ਸਤਿਗੁਰ ਮਿਲਿਆ ਧਾਵਤ ਥੰਮਿਆ। ਕਹਿੰਦਾ ਮੇਰੇ ਅੰਦਰ ਧਾਵਤ ਕੀ ਹੈ? ਭਟਕਣਾ। ਥੰਮਿਆ ਕੀ ਹੈ? ਰੁਕ ਜਾਣਾ। ਕਹਿੰਦੇ ਮੇਰਾ ਮਨ ਭਟਕਦਾ ਹੀ ਰਹਿੰਦਾ ਹੁੰਦਾ ਸੀ, ਭਾਵੇਂ ਮੈਂ ਪਾਠ ਕਰਦੇ ਹੋਣਾ, ਭਾਵੇਂ ਮੈਂ ਗੁਰੂ ਘਰ ਬੈਠੇ ਹੋਣਾ, ਮਨ ਨੇ ਭਟਕਦੇ ਰਹਿਣਾ, ਕਦੀ ਕਿਤੇ ਕਦੀ ਕਿਤੇ ਕਦੀ ਕਿਤੇ। ਕਹਿੰਦੇ ਬੜੀ ਕਿਰਪਾ ਹੋਈ ਜਿੱਦਣ ਮੇਰਾ ਸਤਿਗੁਰ ਨਾਲ ਮਿਲਾਪ ਹੋਇਆ। ਕਹਿੰਦਾ ਭਾਵ ਮੇਰੀ ਸੋਚ ਗੁਰੂ ਦੀ ਸੋਚ ਨਾਲ ਮਿਲ ਗਈ, ਜਾ ਕੇ ਇੱਕ ਜੀ ਹੋ ਗਈ। ਸਤਿਗੁਰ ਮਿਲਿਆ ਧਾਵਤ ਥੰਮਿਆ। ਕਹਿੰਦੇ ਮੇਰੇ ਮਨ ਜਿਹੜਾ ਭਟਕਣਾ ਰੁਕ ਗਈ, ਥੰਮ ਗਈ, ਉੱਥੇ ਹੀ ਖਲੋ ਗਈ। ਹੁਣ ਨੀ ਮੇਰੇ ਮਨ ਬਿਰਤੀ ਕਿਤੇ ਜਾਂਦੀ, ਹੁਣ ਨੀ ਮੈਨੂੰ ਪਰਵਾਹ ਪਈ ਕੀ ਹੋ ਰਿਹਾ ਤੇ ਕੀ ਹੋਣਾ। ਕਹਿੰਦੇ ਹੁਣ ਮੇਰੀ ਬਿਰਤੀ ਬਣ ਗਈ, ਹੋਣਾ ਹੈ ਸੋ ਹੋਈ ਹੈ, ਮਨ ਇਹਨਾਂ ਕੀ ਦਿਆਸ। ਕਹਿੰਦੇ ਜੋ ਹੋਣਾ ਉਹੀ ਹੋਣਾ, ਕੋਈ ਟੈਨਸ਼ਨ ਨਹੀਂ। ਮੇਰੀ ਮਤ ਤੇ ਗੁਰੂ ਦੀ ਮਤ ਇੱਕ ਹੋਈ ਹੈ, ਹੁਣ ਮੈਂ ਗੁਰੂ ਦੀ ਮਤ ਹਾਸਲ ਕਰ ਲਈ ਹੈ, ਮੈਂ ਗੁਰੂ ਦੀ ਮਤ ਮੁਤਾਬਕ ਤੁਰ ਪਿਆ, ਹੁਣ ਆਇਆ ਮਿਲਾਪ। ਠੀਕ ਹੈ, ਤੇ ਜਿੰਨਾ ਚਿਰ ਇਹ ਬਿਰਤੀ ਨਹੀਂ ਬਣਦੀ ਉਹਨਾਂ ਚਿਰ ਸਾਡਾ ਮਿਲਾਪ ਗੁਰੂ ਨਾਲ ਨਹੀਂ ਹੈਗਾ। ਐਵੇਂ ਅਸੀਂ ਭੁਲੇਖੇ ਜਿਹੇ ਚ ਪੈ ਗਏ, ਅਸੀਂ ਜੋ ਕੁਝ ਕਰਦੇ ਪਏ ਹਾਂ ਮਿਲਾਪ ਕਰਨ ਲਈ ਕਰਦੇ ਪਏ ਹਾਂ ਵੀ ਗੁਰੂ ਜੀ ਕਿਰਪਾ ਕਰੋ ਸਾਡੀ ਮਤ ਤੁਹਾਡੀ ਮਤ ਨਾਲ ਕਿਤੇ ਮਿਲ ਜਾਵੇ, ਸਾਡੀ ਸੋਝੀ ਤੁਹਾਡੀ ਸੋਝੀ ਨਾਲ ਮਿਲ ਜਾ ਕਿਤੇ, ਆਪ ਕਿਰਪਾ ਕਰੋ। ਆਪਾਂ ਸੇਵਾ ਕਰਦੇ ਹਾਂ, ਗੁਰੂ ਘਰ ਜੋੜੇ ਝਾੜਦੇ ਹਾਂ, ਜੂਠੇ ਭਾਂਡੇ ਮਾਂਜਦੇ ਹਾਂ, ਕਦ ਨਹੀਂ ਮਾਂਜਦੇ ਹਾਂ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਤੇ ਕਿਰਪਾ ਕਰੋ ਵੀ ਸਾਡੀ ਮਤ ਜਿਹੜੀ ਹੈ ਨੀਵੀਂ ਹੋ ਜਾਏ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਾਂ ਇੰਨੀ ਕੁ ਨੀਵੀਂ ਹੋ ਜਾਏ, ਜੂਠੇ ਭਾਂਡੇ ਮਾਂਜਦਿਆਂ ਮਾਂਜਦਿਆਂ, ਜੋੜੇ ਝਾੜਦਿਆਂ ਝਾੜਦਿਆਂ, ਗੁਰੂ ਘਰ ਦੀ ਸੇਵਾ ਕਰਦਿਆਂ ਕਰਦਿਆਂ, ਇੰਨਾ ਕੁ ਨੀਵਾ ਮੇਰਾ ਮਨ ਹੋ ਜਾਵੇ ਕਿ ਮੈਨੂੰ ਸਮਝ ਲੱਗੇ ਕਿ ਮੈਂ ਕਰਨ ਕੀ ਆਇਆ। ਠੀਕ ਹੈ, ਅਸੀਂ ਵਿਚਾਰ ਨਹੀਂ ਕੀਤੀ, ਸਾਡੀ ਮਨ ਬਿਰਤੀ ਜਿਹੜੀ ਹੈ ਨਾ ਉਸ ਲੈਵਲ ਚ ਨਹੀਂ ਗਈ। ਅਸੀਂ ਜੋੜੇ ਝਾੜ ਕੇ ਝੂਠੇ ਭਾਂਡੇ ਮਾਂਜ ਕੇ ਕੋਈ ਪੁੰਨ ਦਾਨ ਕਰਕੇ ਤੇ ਕੋਈ ਦਾਨ ਕਰਨ ਲਈ ਮਨਾ ਤਾਂ ਕੀਤਾ ਨੀ ਗੁਰੂ ਸਾਹਿਬਾਂ ਨੇ ਕਿਤੇ ਵੀ। ਗੁਰੂ ਸਾਹਿਬਾਂ ਸਾਨੂੰ ਆਪ ਸਿਖਾਉਂਦੇ ਦਸਵਾਂ ਚ ਕੱਢੋ, ਠੀਕ ਹੈ, ਪਰ ਧਿਆਨ ਨਾਲ ਪੜ੍ਹੋ ਗੁਰਬਾਣੀ ਨੂੰ। ਸਾਰੇ ਥਾਵਾਂ ਤੇ ਕਿਹਾ ਜਾਂਦਾ ਵੀ ਗੁਰੂ ਘਰ ਵਿੱਚ ਦਾਨ ਦਿਓ ਜੀ, ਗੁਰੂ ਘਰ ਵਿੱਚ ਦਸਵਾਂ ਚ ਕੱਢੋ ਜੀ, ਪਰ ਗੁਰਬਾਣੀ ਚ ਫਿਰ ਲਿਖਿਆ ਨਾ ਤੂੰ ਆਵੇ ਬਸ ਬਹੁਤਾ ਦਾਨ ਦੇ। ਕਹਿੰਦਾ ਭਾਵ ਦਾਨ ਤੋਂ ਮਨਾ ਨੀ ਕੀਤਾ, ਕਹਿੰਦੇ ਦੇ, ਪਰ ਇੱਕ ਚੀਜ਼ ਰੱਖੀ ਵਸ ਚ ਵੀ ਦਾਨ ਦੇ ਕੇ ਕਿਤੇ ਬਿਰਤੀ ਇੱਥੇ ਨਾ ਟਿਕਾ ਲਈ ਕਿ ਮੈਂ 10-20 ਹਜ਼ਾਰ ਰੁਪਇਆ ਦਾਨ ਦੇ ਦਿੱਤਾ, ਮੈਂ ਹੁਣ ਕੁਛ ਨੀ ਕਰਨਾ, ਹੁਣ ਤਾਂ ਸਿੱਧਾ ਦਰਗਾਹ ਤੱਕ ਹੀ ਪਹੁੰਚਣਾ। ਇਹਨਾਂ ਮਨ ਚ ਵਿਚਾਰ ਲਿਆ, ਦਾਨ ਦੇ ਕੇ ਹੁਣ ਧਿਆਨ ਦੇਣਾ ਵਿਚਾਰ ਕਰਨਾ, ਠੀਕ ਹੈ। ਬਾਣ ਚ ਲਿਖਿਆ ਹਰ ਕਾ ਨਾਮ ਧਿਆਏ ਸੁਣ ਸਭਨਾ ਨੋ ਕਰ ਦਾਨ। ਕਹਿੰਦੇ ਦਾਨ ਕਰ, ਕੀ ਦਾਨ ਕਰ, ਵਿਚਾਰ ਕਰੋ, ਦਾਨ ਕਰ। ਹਰ ਕਾ ਨਾਮ ਧਿਆਏ ਸੁਣ ਸਭਨਾ ਨੋ ਕਰ ਦਾਨ, ਸਭਨਾ ਨੂੰ। ਹੁਣ ਜੇ ਆਪਾਂ ਕਹੀਏ ਵੀ ਨਾਮ ਦਾਨ ਦੇ ਦੇ ਸਭ ਨੂੰ, ਹੁਣ ਸਾਰੀ ਸਿੱਖਿਆ ਤੁਸੀਂ ਨਾਮ ਦਾਨ ਦੇ ਲਓਗੇ ਭਲਾ? ਫਿਰ ਅਗਲੀ ਗੱਲ, ਮੈਂ ਮੱਕੀ ਬੀਜੀ, ਇੱਕ ਬੋਰੀ ਮੈਂ ਮੱਕੀ ਦੀ ਲੈ ਕੇ ਗਿਆ ਵੀ ਮੈਂ ਅੱਜ ਬੀਜ ਬੀਜਣਾ, ਮੱਕੀ ਬੀਜਣੀ। ਰਸਤੇ 'ਚ ਮੈਨੂੰ ਕਵੇ ਕੋਈ ਕਿ ਭਾਈ ਸਾਹਿਬ ਮੱਕੀ 10 ਕਿਲੋ ਦੇ ਦਿਓ, ਹੁਣ ਮੈਂ ਭਾਈ ਨਹੀਂ ਬਈ ਏਦਾਂ ਨਹੀਂ, ਮੈਨੂੰ ਬੀਜ ਲੈਣ ਦੇ। ਜਦੋਂ ਉੱਗੂਗੀ ਨਾ ਤੇ ਤੂੰ 10 ਕਿਲੋ ਮੰਗੀ, ਤੂੰ 25 ਕਿਲੋ ਲੈ ਜੀ ਉੱਗ ਲੈਣ ਦੇ ਪਹਿਲਾਂ। ਹੁਣ ਧਿਆਨ ਦੇਣ ਵਾਲੀ ਗੱਲ ਆ, ਹਰ ਕਾ ਨਾਮ ਧਿਆਏ ਸੁਣ ਸਭਨਾ ਨੋ ਕਰ ਦਾਨ, ਸਭਨਾ ਨੂੰ ਦਾਨ ਦੇ ਦੇ ਪਹਿਲਾਂ। ਕਿਹਨੂੰ? ਸਭਨਾ ਨੂੰ, ਸਾਰਿਆਂ ਨੂੰ। ਕੀ ਉਹ ਆਪਣੇ ਵਿਚਾਰ ਜਿਹੜੇ ਤੇ ਸਾਰੇ ਦੇ ਸਾਰੇ ਗੁਰੂ ਚਰਨਾਂ ਚ ਭੇਟ ਕਰਦੇ, ਸਾਰੇ ਦਾਨ ਦੇ ਦੇ ਇੱਥੇ ਲਿਆ ਕੇ ਗੁਰੂ ਚਰਨਾਂ ਚ। ਜਿੰਨੇ ਤੇਰੇ ਮਨ ਚ ਵਿਚਾਰ ਉੱਠਦੇ ਆ ਸਾਰੇ ਵਿਚਾਰ ਗੁਰੂ ਚਰਨਾਂ ਚ ਦਾਨ ਦੇ ਦੇ। ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ, ਮੈਂ ਅੱਜ ਸਾਰੇ ਵਿਚਾਰ ਤੁਹਾਡੀ ਝੋਲੀ ਚ ਪਾਤੇ, ਤੁਹਾਨੂੰ ਦਾਨ ਦੇ ਦਿੱਤੇ। ਕਿਉਂ? ਇਹ ਵਿਚਾਰ ਜਿਹੜੇ ਨੇ ਨਾ, ਇਹ ਮੈਨੂੰ ਤੰਗ ਬੜਾ ਕਰਦੇ। ਮੈਂ ਜਦੋਂ ਸ਼ਬਦ ਨਾਲ ਜੁੜਨ ਲੱਗਦਾ ਇਹ ਮੈਨੂੰ ਜੁੜਨ ਨਹੀਂ ਦਿੰਦੇ। ਤੁਸੀਂ ਰੱਖ ਲਓ, ਆਇਆ ਵਿਚਾਰ ਕਰਨੀ, ਸਮਝਣਾ ਬੜੇ ਪਿਆਰ ਦੇ ਨਾਲ, ਸਤਿਕਾਰ ਦੇ ਨਾਲ। ਗੁਰੂ ਗ੍ਰੰਥ ਸਾਹਿਬ ਜਿਹੜੇ ਨੇ ਨਾ, ਧਿਆਨ ਦੇਣਾ। ਇਹ ਨਹੀਂ ਗੁਰੂ ਸਾਹਿਬਾਂ ਨੇ ਕਿਹਾ ਕਿ ਤੁਸੀਂ ਸੰਸਾਰ ਦੇ ਪਦਾਰਥਾਂ ਦੀ ਲੋੜ ਨਹੀਂ ਹੈ, ਜਿਹੜੇ ਤੁਹਾਨੂੰ ਦਾਤ ਦਿੱਤੀ ਹੈ ਇਹਨੂੰ ਭੋਗੋ, ਪਰ ਉਹਦੇ ਵਿੱਚ ਉਲਝਣਾ ਜਾਓ ਵੀ ਸੰਸਾਰੀ ਪਦਾਰਥਾਂ 'ਚ ਖੁੱਭ ਗਏ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਮੱਤ ਨੂੰ ਭੁੱਲ ਗਏ। ਨਹੀਂ, ਗੁਰਮਤ ਨਹੀਂ ਛੱਡਣੀ, ਗੁਰੂ ਦੀ ਮੱਤ ਨੂੰ ਨਹੀਂ ਛੱਡਣਾ, ਗੁਰੂ ਦੇ ਸਿਧਾਂਤ ਨੂੰ ਨਹੀਂ ਛੱਡਣਾ, ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਜ਼ਿੰਦਗੀ ਜੀ ਕੇ ਨਾਮ ਸਿਮਰਨ ਕਰਨਾ। ਦੇਖੋ ਗੁਰੂ ਸਾਹਿਬਾਂ ਦੀ ਗੱਲ ਬੜੀ ਵੱਡੀ ਕਹੀ। ਚਲੋ ਮੰਨੇ ਆਪਾਂ ਪਦਾਰਥ ਇਕੱਠੇ ਕਰਦੇ ਹਾਂ, ਫਿਰ ਵੀ ਅਸੀਂ ਕਿਸੇ ਨਾਲ ਨਾਤਾ ਤੇ ਜੋੜਦੇ ਨਾ, ਬਿਨਾਂ ਨਾਤੇ ਤੋਂ ਗੱਲ ਹੀ ਨਹੀਂ ਬਣਦੀ। ਭਾਵੇਂ ਕੋਈ ਇਕੱਲਾ ਹੀ ਬੰਦਾ ਛੜਾ ਛਾੜ ਹੀ ਰਹਿਣ ਡਿਆ ਤਾਂ ਵੀ ਉਹਨੂੰ ਨਾਤਾ ਚਾਹੀਦਾ, ਕਿਸੇ ਨਾਲ ਸੰਬੰਧ ਜੋੜਨਾ ਪੈਂਦਾ ਉਹਨੂੰ। ਉਹ ਕਹਿਣ ਡਿਆ ਕਾਕੀ ਮਾਈ ਕਾਕੋ ਬਾਪ ਨਾਮ ਤਰੀਕ ਝੂਠੇ ਸਭ ਸਾਕ, ਜਾਂ ਕਾਹਦੀ ਮਾਂ ਕਾਹਦਾ ਬਾਪ। ਇਹਦਾ ਮਤਲਬ ਕੀ? ਇਹ ਨਹੀਂ ਕਿ ਮਾਂ ਬਾਪ ਨਹੀਂ ਹੈਗੇ, ਮਾਂ ਬਾਪ ਹੈਗੇ ਆ। ਇਹ ਨਹੀਂ ਗੁਰੂ ਜੀ ਨੇ ਕਿਹਾ ਮਾਂ ਬਾਪ ਦੀ ਸੇਵਾ ਨਹੀਂ ਕਰਨੀ, ਕਹਿੰਦੇ ਕਰਨੀ ਹੈ, ਕਰ, ਭੈਣ ਭਰਾਵਾਂ ਦੀ ਸੇਵਾ ਕਰ, ਮਾਂ ਬਾਪ ਦੀ ਸੇਵਾ ਕਰ, ਠੀਕ ਹੈ। ਪਰ ਇਹ ਆ ਵੀ ਆਪਣੀ ਮਨ ਬਿਰਤੀ ਵਿੱਚ ਧਿਆਨ ਲਾ ਵੀ ਰਿਸ਼ਤਾ ਮੇਰਾ ਇਹਨਾਂ ਨਾਲ ਨਹੀਂ ਹੈ, ਅਸਲੀ ਮੇਰਾ ਰਿਸ਼ਤਾ ਪਰਮਾਤਮਾ ਨਾਲ ਹੈ, ਅਕਾਲ ਪੁਰਖ ਨਾਲ ਹੈ। ਉਸ ਬਿਰਤੀ ਵਿੱਚ ਜਾ, ਜੇ ਨਹੀਂ ਜਾਂਦਾ ਫਿਰ ਕਹਿੰਦਾ ਤੇਰੀ ਜ਼ਿੰਦਗੀ ਕੁਛ ਵੀ ਨਹੀਂ, ਫਿਰ ਕਿਸੇ ਕੰਮ ਦੀ ਜ਼ਿੰਦਗੀ ਨਹੀਂ। ਹਰ ਇੱਕ ਚੀਜ਼ ਨੂੰ ਜਿਵੇਂ ਜਿਵੇਂ ਵਿਚਾਰੋਗੇ, ਫਿਰ ਗੁਰੂ ਸਾਹਿਬ ਬਣ ਕੇ ਕਹਿਣ ਲੱਗੇ, ਕਹਿੰਦੇ ਰਾਮ ਜਨ ਗੁਰਮਤ ਰਾਮ ਬੁਲਾਏ। ਕਹਿੰਦੇ ਜਿਹੜੇ ਰੱਬ ਦੇ ਪਿਆਰੇ ਆ ਨਾ, ਰਾਮ ਜਨ ਗੁਰਮਤ ਰਾਮ ਬੁਲਾਏ। ਕਹਿੰਦੇ ਕਦੀ ਜ਼ਿੰਦਗੀ ਵਿਚਾਰ ਕਰਕੇ ਦੇਖ, ਜਿਹਨਾਂ ਨੇ ਉਸ ਪਰਮਾਤਮਾ ਤੱਕ ਪਹੁੰਚ ਕੀਤੀ ਹੈ ਨਾ, ਜਦੋਂ ਆਪਾਂ ਉਹਨਾਂ ਦੇ ਚਰਨਾਂ ਚ ਪਹੁੰਚਦੇ ਹੁਣ, ਆਪਾਂ ਗੁਰੂ ਗ੍ਰੰਥ ਸਾਹਿਬ ਚਰਨਾਂ ਚ ਬੈਠੇ, ਇਹ ਚ ਭਗਤਾਂ ਦੀ ਬਾਣੀ ਹੈ, ਗੁਰੂਆਂ ਦੀ ਬਾਣੀ ਹੈ, ਪੱਟਾਂ ਦੀ ਬਾਣੀ ਹੈ, ਸਿੱਖਾਂ ਦੀ ਬਾਣੀ। ਹੁਣ ਆਪਾਂ ਚਰਨਾਂ ਚ ਬੈਠੇ, ਸਾਨੂੰ ਕੀ ਸਿਖਾਉਣ ਡੇ ਨੇ? ਗੁਰਮਤ ਰਾਮ ਬੁਲਾਏ, ਸਾਨੂੰ ਗੁਰਮਤ ਦੇ ਕੇ, ਗੁਰੂ ਆਪਣੀ ਮਤ ਦੇ ਕੇ ਤੇ ਸਾਡੇ ਅੰਦਰੋਂ ਉਸ ਪਰਮਾਤਮਾ ਦਾ ਨਾਮ ਬੁਲਾਉਂਦੇ ਨੇ ਵੀ ਤੁਸੀਂ ਵਾਹਿਗੁਰੂ ਵਾਹਿਗੁਰੂ ਕਰੋ, ਪਰ ਇਸ ਢੰਗ ਨਾਲ ਕਰੋ, ਆਪਣੀ ਮਰਜ਼ੀ ਨਾਲ ਨਾ ਕਰੋ, ਸੰਸਾਰੀ ਪਦਾਰਥਾਂ ਨਾਲ ਜੁੜ ਕੇ ਵਾਹਿਗੁਰੂ ਵਾਹਿਗੁਰੂ ਨਾ ਕਰੋ, ਆਪਣੀ ਮਨ ਬਿਰਤੀ ਨੂੰ ਪਰਮਾਤਮਾ ਦੀ ਯਾਦ ਵਿੱਚ ਲਿਆਓ। ਕਿਤੇ ਫਿੱਕਾ ਹੀ ਨਾ ਵਾਹਿਗੁਰੂ ਵਾਹਿਗੁਰੂ ਕਰੀ ਜਾਏ, ਉਹ ਜੇ ਮਿੱਠਾ ਪਾ ਲਓ ਵਿੱਚ, ਚਾਹ ਤੇ ਚਾਹ ਬਣਾਤੀ ਪਰ ਮਿੱਠਾ ਪਾਉਣਾ ਹੈ, ਇਹਦਾ ਮਤਲਬ ਵਾਹਿਗੁਰੂ ਵਾਹਿਗੁਰੂ ਕਰਕੇ ਗੁਰੂ ਦੀ ਮੱਤ ਵਿੱਚ ਪਾਉਣੀ ਆ। ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ, ਜ਼ਿੰਦਗੀ ਉਸ ਢੰਗ ਨਾਲ ਜੀਣੀ ਹੈ। ਗੁਰੂ ਸਾਹਿਬਾਂ ਨੇ ਕਿਹਾ, ਦੇਖੋ ਸੋਚਣ ਵਾਲੀ ਗੱਲ ਸੀ, ਰੋਜ਼ ਦਾੜੀ ਜਾ ਕੇ ਮੈਂ ਕਹਿੰਦਾ ਰਿਹਾ ਮੇਰਾ ਕੰਮ ਕਰ ਦਿਓ, ਮੇਰਾ ਕੰਮ ਕਰ ਦਿਓ, ਮੇਰਾ ਕੰਮ ਕਰ, ਬਸ ਸੁਣਿਆ ਹੀ ਨਹੀਂ। ਤੇ ਗੁਰੂ ਸਾਹਿਬਾਂ ਮੈਨੂੰ ਕਹਿ ਦਿੰਦਾ, ਲਿਖਣਾ ਮਿੱਟੀ ਹੈ ਸਖੀ, ਜੋ ਲਿਖਿਆ ਕਰਤਾਰ, ਜੋ ਲਿਖਿਆ ਮਿਟਣਾ ਨਹੀਂ। ਮਨ ਨਹੀਂ ਮੰਨਿਆ, ਮਨ ਦੀ ਬਿਰਤੀ ਨਹੀਂ ਬਣੀ, ਗੁਰਮਤ ਹਾਸਲ ਹੀ ਨਹੀਂ ਕੀਤੀ। ਅਸੀਂ ਗੁਰਮਤ ਤੋਂ ਦੂਰ ਰਹਿ ਗਏ, ਉਹ ਦੂਰ ਰਹਿਣ ਕਰਕੇ ਨਾ ਸਾਡੇ ਮਨ ਵਿੱਚ ਇਹੀ ਟਿਕਿਆ ਰਿਹਾ ਕਿ ਜੇ ਮੈਂ ਗੁਰੂ ਨੂੰ ਦੱਸਿਆ ਹੀ ਨਹੀਂ, ਭਗਤੀ ਮੈਂ ਪੜ੍ਹ ਲਈ, ਵਿਨ ਬੋਲਿਆ ਸਭ ਕੁਝ ਜਾਣਦਾ ਕਿ ਸਾਗੇ ਕੀ ਸੀ ਅਰਦਾਸ, ਮਨ ਮੰਨਿਆ ਹੀ ਨਹੀਂ। ਵਿਚਾਰ ਕਰਨੀ, ਜਿੰਨਾ ਚਿਰ ਵਿਚਾਰ ਨਹੀਂ ਕਰੋਗੇ ਨਾ ਉਹਨਾਂ ਚਿਰ ਗੱਲ ਨਹੀਂ ਬਣਨੀ। ਜਿਵੇਂ ਜਿਵੇਂ ਆਪ ਜੀ ਵਿਚਾਰ ਕਰੋਗੇ, ਜਿਵੇਂ ਜਿਵੇਂ ਆਪ ਜੀ ਅੰਦਰ ਤੱਕ ਜਾਓਗੇ ਗੁਰਬਾਣੀ ਦੇ ਤਹਿ ਤੱਕ ਜਾਓਗੇ, ਤੇ ਤਹਿ ਤੱਕ ਤਾਂ ਜਾਇਆ ਜਾਣਾ ਜਦੋਂ ਤੁਸੀਂ ਗੁਰਬਾਣੀ ਪੜ੍ਹਦੇ ਹੋ ਤਾਂ ਮਨ ਵਿੱਚ ਐਨ ਇੱਕ ਚੀਜ਼ ਧਾਰ ਲਓ ਕਿ ਮੈਂ ਗੁਰਬਾਣੀ ਪੜ੍ਹਨ ਲੱਗਾ, ਮੈਂ ਗੁਰੂ ਦਾ ਹੋ ਕੇ ਗੁਰਬਾਣੀ ਪੜ੍ਹਨੀ ਮਨ ਵਿੱਚ ਸਤਿਗੁਰੂ ਕੇ ਪਾਸ। ਤਿਸ ਸੇਵਕ ਕਾਰਜ ਮਨ ਵੇਚ ਦਿਓ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ, ਮਨ ਕੀ ਹੈ ਮੇਰੀ ਮਤ, ਆਪਣੀ ਮਤ ਛੱਡ ਦਿਓ, ਆਪਣੀ ਮਤ ਗੁਰੂ ਚੰਦਰ ਚ ਭੇਟ ਕਰ ਦਿਓ। ਠੀਕ ਹੈ, ਦੇਖੋ ਨਾ ਆਪ ਜੀ ਨੇ ਵਿਚਾਰ ਕਰਨੀ, ਫਿਰ ਆਪਾਂ ਵਿਚਾਰ ਕਰੀਏ। ਪਹਿਲਾਂ ਵੀ ਆਪਾਂ ਕੀਤੀ ਕਿ ਆਪਾਂ ਸਿਰ ਢੱਕਦੇ ਹਾਂ, ਸਿਰ ਕਿਉਂ ਢੱਕਦੇ ਹਾਂ, ਮਤਲਬ ਕੀ ਹੈ ਸਿਰ ਢੱਕਣ, ਮਕਸਦ ਕੀ ਹੈ। ਠੀਕ ਹੈ, ਆਪਾਂ ਕਹਿ ਦਿੰਦੇ ਵੀ ਸਿੱਖ ਸਿਰ ਢੱਕ ਕੇ ਗੁਰੂ ਘਰ ਜਦੋਂ ਆਪਾਂ ਅੰਦਰ ਵੜਨ ਲੱਗਦੇ ਹਾਂ ਤੇ ਬਾਹਰ ਸੱਜਣ ਖੜੇ ਹੁੰਦੇ ਆ, ਬੜੇ ਪਿਆਰ ਨਾਲ ਕਹਿੰਦੇ ਜੀ ਸਿਰ ਢੱਕ ਕੇ ਜਾਓ, ਜੀ ਸਿਰ ਢੱਕ ਕੇ ਜਾਓ। ਵਾਲ ਨੀ ਢੱਕਣ ਲਈ ਕਿਹਾ, ਸਿਰ ਢੱਕਣ ਲਈ ਕਿਹਾ। ਕੋਈ ਭਾਵੇਂ ਗੰਜਾ ਹੀ ਹੋਵੇ ਸਿਰ ਤੋਂ, ਤਾਂ ਵੀ ਕੀ ਕਹਿੰਦਾ ਭਾਈ ਸਾਹਿਬ ਸਿਰ ਢੱਕ ਕੇ। ਉਹ ਕਹਿੰਦਾ ਜੀ ਮੇਰੇ ਤੇ ਵਾਲ ਹੈਗੇ ਨੀ, ਮੈਂ ਤਾਂ ਗੰਜਾ ਹਾਂ। ਕੀ ਕਹਿੰਦਾ ਭਾਈ, ਵਾਲ ਢੱਕਣ ਲਈ ਨੀ ਕਿਹਾ, ਸਿਰ ਢੱਕਣ ਲਈ ਕਿਹਾ, ਸਿਰ ਢੱਕ। ਕੀ ਲੋੜ ਪੈ ਗਈ ਬਈ ਸਿਰ ਢੱਕਣ ਲਈ? ਸੋ ਵਿਚਾਰ ਕਰਨਾ, ਸਿਰ ਢੱਕਣ ਦਾ ਮਕਸਦ ਕੀ ਹੈ। ਗੁਰੂ ਸਾਹਿਬ ਸਮਝਾਉਣ ਲੱਗੇ, ਕਹਿੰਦੇ ਪੁਰਾਣੀ ਸਿਰ ਕਹਿੰਦੇ ਕਿਹਨੂੰ ਆ? ਸਿਰ ਮਤ ਨੂੰ ਕਹਿੰਦੇ ਆ, ਸਿਰ ਮਤ ਨੂੰ ਕਹਿੰਦੇ ਆ। ਕਿਵੇਂ? ਆਪ ਜੀ ਦੇਖੋ, ਕਦੀ ਕੋਈ ਲੜ ਪਵੇ ਤੇ ਆਪਾਂ ਦੂਜੇ ਬੰਦੇ ਨੂੰ ਸਮਝਾਉਂਦੇ ਹਾਂ ਵੀ ਚੱਲ ਕਾਹਨੂੰ ਲੜਨਾ, ਕੀ ਕਹੀਦਾ? ਉਹ ਚੱਲ ਛੱਡ, ਉਹਦਾ ਸਿਰ ਫਿਰਿਆ ਯਾਰ, ਉਹਦੀ ਮਤ ਮਾਰੀ ਹੈ। ਠੀਕ ਹੈ, ਤੇ ਤੂੰ ਠੀਕ ਠਾਕ ਹੈ, ਛੱਡ ਪਰ ਯਾਰ, ਹੈ ਨਾ। ਸਿਰ ਕਹਿੰਦੇ ਨੇ ਮਤ ਨੂੰ, ਤੇ ਸਿਰ ਢੱਕ ਕੇ ਰੱਖ। ਗੁਰੂ ਸਾਹਿਬ ਕਹਿੰਦੇ ਜਦੋਂ ਗੁਰੂ ਘਰ ਆਉਣਾ, ਗੁਰਬਾਣੀ ਪੜ੍ਹਨੀ ਹੈ, ਸਿਮਰਨ ਕਰਨਾ, ਸਿਰ ਢੱਕ ਕੇ ਕਰ, ਸਿਰ ਢੱਕ ਕੇ ਬਾਣੀ ਪੜ੍ਹ, ਸਿਰ ਢੱਕ ਕੇ ਗੁਰੂ ਘਰ ਆ। ਕਹਿੰਦਾ ਭਾਵ ਗੁਰੂ ਜੀ ਕਹਿੰਦੇ ਆ, ਗੁਰੂ ਨਾਲ ਨਾਤਾ ਜੋੜਨਾ, ਆਪਣੀ ਮਤ ਪੜਦੇ ਚ ਰੱਖ। ਜੇ ਤੇਰੀ ਮਤ ਪੜਦੇ ਚ ਨਹੀਂ ਰਹੀ, ਕਦੀ ਨਾਤਾ ਜੁੜਨਾ ਹੀ ਨਹੀਂ ਗੁਰੂ ਨਾਲ। ਉਹ ਤਾਂ ਕਹਿੰਦੇ ਆਪਣੀ ਮਤ ਪੜਦੇ ਚ ਰੱਖ, ਆਪਣੀ ਮਤ ਪੜਦੇ ਚ ਰੱਖ। ਜਿਹਦੀ ਆਪਣੀ ਮਤ ਪੜਦੇ ਚ ਆ, ਉਹ ਗੁਰੂ ਦੀ ਮਤ ਲੈ ਕੇ ਜਾਏਗਾ, ਪਰ ਜਿਹਦੀ ਆਪਣੀ ਮਤ ਪੜਦੇ ਚ ਨਹੀਂ, ਕਦੀ ਗੁਰੂ ਦੀ ਮਤ ਨਹੀਂ ਲਏਗਾ, ਕਦੀ ਗੁਰੂ ਗ੍ਰੰਥ ਸਾਹਿਬ ਦੇ ਚੰਨਾਂ ਨਾਲ ਜੁੜ ਨਹੀਂ ਸਕਦਾ, ਉਹਦੀ ਆਤਮਿਕ ਬਿਰਤੀ ਬਣਨੀ ਨਹੀਂ ਏਦਾਂ ਦੀ। ਹਰ ਇੱਕ ਚੀਜ਼ ਦੀ ਵਿਚਾਰ ਆ, ਜਿੰਨਾ ਚਿਰ ਵਿਚਾਰ ਨਹੀਂ ਹੈ ਨਾ। ਤੇ ਗੁਰੂ ਸਾਹਿਬ ਬਣ ਕੇ ਕਹਿਣ ਲੱਗੇ, ਕਹਿਣ ਲੱਗੇ ਧਿਆਨ ਦੇ, ਫਿਰ ਰਾਮ ਜਨ ਗੁਰਮਤ ਰਾਮ ਬੁਲਾਏ। ਕਹਿੰਦੇ ਜੋ ਗੁਰੂ ਜੀ ਹੈ ਨਾ, ਉਹ ਆਪਣੀ ਮਤ ਦੇ ਕੇ ਨਾ, ਤੇ ਹਰ ਇਨਸਾਨ ਨੂੰ ਸਿਮਰਨ ਕਰਨ ਦੀ ਯੁਕਤੀ ਦੱਸਦੇ ਆ, ਹਰ ਇਨਸਾਨ ਨੂੰ ਦੱਸਦੇ ਆ ਕਿ ਤੂੰ ਨਾਮ ਨਾਲ ਕਿਵੇਂ ਜੁੜਨਾ, ਮਤ ਦੇ ਕੇ, ਆਪਣੀ ਮਤ ਦੇ ਕੇ। ਕਿਹੜੀ ਗੱਲੋਂ? ਕਿਉਂਕਿ ਇਹ ਦਰਗਾਹ ਚ ਪਹੁੰਚੇ ਹੋਏ, ਇਹਨਾਂ ਦੀ ਬਿਰਤੀ ਬਣ ਗਈ। ਕਿੱਦਾਂ ਬਿਰਤੀ ਬਣ ਗਈ ਹੈ? ਮੁਕਤ ਦੁਆਰਾ ਮੁਕਲਾ ਸੱਜੇ ਆਵੋ ਜਾਵੋ। ਕਹਿੰਦੇ ਉਸ ਦਰਗਾਹ ਚ ਪਹੁੰਚਿਆ ਤੇ ਉਹ ਦਰਵਾਜ਼ਾ ਖੁੱਲਾ ਹੋ ਗਿਆ। ਇਹ ਸੁਭਾਵਕ ਆਉਂਦੇ ਰਹਿੰਦੇ ਜਾਂਦੇ ਰਹਿੰਦੇ, ਤੇ ਜੇ ਕਿਤੇ ਆਪਾਂ ਇਹਨਾਂ ਦੇ ਮਾਰਗ ਤੇ ਚੱਲ ਪਾਵਾਂਗੇ, ਇਹਨਾਂ ਦੇ ਦਰਸਾਏ ਪੂਰਨਿਆਂ ਦੇ ਤੁਰ ਪਾਵਾਂਗੇ, ਇਹਨਾਂ ਦੀ ਮਤ ਤੇ ਤੁਰ ਪਾਵਾਂਗੇ, ਤੇ ਅਸੀਂ ਉੱਥੇ ਪਹੁੰਚ ਜਾਵਾਂਗੇ। ਤੇ ਜੇ ਅਸੀਂ ਆਪਣੀ ਮਤ ਮਗਰ ਲੱਗੇ ਰਹੇ ਤੇ ਕਦੀ ਜ਼ਿੰਦਗੀ ਯਾਦ ਰੱਖੀ, ਜ਼ਿੰਦਗੀ ਐਵੇਂ ਲੰਘ ਜਾਣੀ ਵਿਅਰਥੀ। ਪਰ ਗੁਰੂ ਦੀ ਮਤ ਤੋਂ ਬਗੈਰ ਸਾਡੇ ਕੋਲ ਦਸਨ ਦੁਆਰ ਤੱਕ ਨਹੀਂ ਪਹੁੰਚਿਆ ਜਾਣਾ, ਸਾਡੇ ਕੋਲ ਪਰਮਾਤਮਾ ਦੇ ਪਹਿਚਾਣ ਚ ਨਹੀਂ ਪਹੁੰਚਿਆ ਜਾਣਾ, ਅਸੀਂ ਸੰਸਾਰ ਚ ਹੀ ਰਹਿ ਜਾਣਾ। ਇਹ ਤਾਂ ਵੱਡਾ ਭਾਗ ਹੈ ਸਾਡਾ ਕਿ ਧਿਆਨ ਦਿਓ, ਕਿੰਨੇ ਜਾਮੇ ਭੋਗੇ, ਕਿਤੇ ਗੁਰੂ ਮਿਲਿਆ? ਅੱਜ ਕਿਤੇ ਮਨੁੱਖ ਜਾਮੇ ਚਾਹੇ ਤੇ ਗੁਰੂ ਦੀ ਪ੍ਰਾਪਤੀ ਹੋਈ, ਤਰਸ ਪਿਆ ਮੈਂ ਰਹਿਮਤ ਹੋਈ, ਸਤਿਗੁਰ ਸੱਜਣ ਮਿਲਿਆ। ਕਹਿੰਦੇ ਪਰਮਾਤਮਾ ਤਰਸ ਪਿਆ ਤੇ ਰਹਿਮਤ ਕੀਤੀ, ਉਹਨੇ ਮਨੁੱਖ ਦਾ ਸਰੀਰ ਦਿੱਤਾ, ਸਰੀਰ ਦੇ ਕੇ ਫਿਰ ਗੁਰੂ ਨੂੰ ਮਿਲਾਤਾ। ਤੇ ਅੱਜ ਅਸੀਂ ਸਾਡੀ ਮਨਬਿਰਤੀ ਆ ਜਾਂਦੀ ਹੈ, ਕਿਉਂਕਿ ਅਸੀਂ ਪਦਾਰਥਾਂ ਕਰਕੇ ਜੁੜ ਜਾਂਦੇ ਹਾਂ। ਗੁਰੂ ਪਿਆਰੇ, ਪਦਾਰਥਾਂ ਦੀ ਕੋਈ ਕਮੀ ਨਹੀਂ, ਜਿਹੜੀ ਚੀਜ਼ ਜ਼ਿਆਦਾ ਸਮਾਂ ਜਦੋਂ ਆਉਣਾ ਨਾ, ਸਮੇਂ ਦੇ ਮੁਤਾਬਕ ਵਿਣ ਬੋਲਿਆ ਸਭ ਕੁਛ ਜਾਣਦਾ ਕਿਸ ਆ ਕੇ ਕਿਚੇ ਅਰਦਾਸ। ਕਹਿੰਦੇ ਉਹਨੇ ਬਿਨਾਂ ਬੋਲਿਆ ਪਤਾ, ਜਿੱਦਣ ਸਮਾਂ ਆਉਣਾ ਨਾ, ਤੁਹਾਨੂੰ ਕਹਿਣ ਦੀ ਲੋੜ ਨਹੀਂ, ਆਪਣੇ ਆਪ ਤੁਹਾਡੀ ਝੋਲੀ ਭਰ ਲੈਣੀ। ਨੀਚੋਂ ਊਚ ਕਰੇ ਮੇਰਾ ਗੋਬਿੰਦ, ਕੋਈ ਪਤਾ ਨਹੀਂ ਜੇ ਕਿਹੜੇ ਵੇਲੇ ਝੋਲੀ ਭਰ ਲੈਣੀ, ਇਹਦਾ ਕੁਛ ਨਹੀਂ ਹੈਗਾ। ਸਾਨੂੰ ਲੱਗਦਾ ਜ਼ਰੂਰ ਆ ਵੀ ਯਾਰ ਫਲਾਣਾ ਸੌ ਚੰਗੇ ਥਾਂ ਤੇ ਬੈਠਾ ਤੇ ਇਹੀ ਕਮਾਈ ਕਰ ਸਕਦਾ, ਇਹੀ ਅਮੀਰ ਹੋ ਸਕਦਾ, ਉਹਦੇ ਰੰਗਾਂ ਦਾ ਪਤਾ ਨਹੀਂ, ਝੁੱਗੀ ਵਿੱਚ ਬੈਠਾ ਦੀ ਲਾਟਰੀ ਖੋਲ ਦੇ ਕੱਲ ਨੂੰ ਤੇ ਕਿੱਥੇ ਪਹੁੰਚਾ ਦੇਵੇ, ਕੋਈ ਨਹੀਂ ਪਤਾ ਲੱਗਦਾ। ਸਿਰਫ ਮਨ ਬਿਰਤੀ ਬਣਾਉਣੀ ਆਪਾਂ ਕਿ ਆਪਾਂ ਆਪਣੀ ਮਤ ਛੱਡ ਦੇਣੀ। ਠੀਕ ਹੈ, ਤਾਂ ਗੁਰੂ ਜੀ ਬਾਣੀ ਚ ਲਿਖਦੇ ਕਿ ਸਾਧ ਕੋ ਮਿਲਣੇ ਜਾਈਏ, ਸਾਥ ਨਾ ਲੀਜੇ ਕੋਏ, ਪਾਛੇ ਪਾਉਣਾ ਦੀਦੀ ਅੱਗੇ ਹੋਏ ਸੋਏ। ਤੋ ਦੇਖੋ ਨਾ ਫਿਰ ਬਾਹਰ ਗੁਰੂ ਜੀ ਨੇ ਚਰਨਗਾਹ ਬਣਾਈ ਹੈ ਪਹਿਲਾਂ ਗੁਰੂ ਘਰ ਦੇ ਵਿੱਚ, ਵੀ ਚਰਨ ਤੋਂ ਹੋ ਕਦਲੀ। ਅਸਲ ਚ ਇਸ਼ਾਰਾ ਤੇ ਇਹੀ ਹੈ ਕਿ ਤੂੰ ਸਾਰਾ ਘੁੰਮ ਫਿਰ ਕੇ ਆਇਆ, ਆਪਣੇ ਪੈਰਾਂ ਦੀ ਮੈਲ ਨਾ ਦੇ, ਫਿਰ ਅੰਦਰ ਜਾ। ਕਹਿੰਦਾ ਭਾਵ ਕਿ ਆਪਣੀ ਮਨ ਮਤ ਉੱਥੇ ਹੀ ਧੋ ਦੇ, ਉੱਥੇ ਹੀ ਛੱਡ ਦੇ ਤੇ ਫਿਰ ਗੁਰੂ ਦੇ ਚਰਨਾਂ ਚ ਜਾ, ਫਿਰ ਤੈਨੂੰ ਗੁਰੂ ਦੀ ਮਤ ਆਉਣੀ ਹੈ, ਵਰਨਾ ਗੁਰੂ ਦੀ ਮਤ ਨਹੀਂ ਹੋਣੀ। ਸੋ ਭਾਈ ਜਿੰਨਾ ਚਿਰ ਗੁਰੂ ਦੀ ਮਤ ਆਪਾਂ ਹਾਸਲ ਨਹੀਂ ਕਰਾਂਗੇ, ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਜ਼ਿੰਦਗੀ ਨਹੀਂ ਜੀਵਾਂਗੇ, ਗੁਰੂ ਗ੍ਰੰਥ ਸਾਹਿਬ ਦੇ ਦਸਾਏ ਪੂਰਨਾਂ ਤੇ ਚੱਲ ਕੇ ਸਿਮਰਨ ਨਹੀਂ ਕਰਾਂਗੇ ਨਾ, ਉਹਨਾਂ ਚਿਰ ਨਹੀਂ ਜੇ ਗੱਲ ਬਣਨੀ। ਜੇ ਅਸੀਂ ਮਨ ਮਤ ਨਾਲ ਲੱਗੇ ਰਹੇ ਵੀ ਘੜੀ ਪਲ ਕਿਤੇ ਵਾਹਿਗੁਰੂ ਵਾਹਿਗੁਰੂ ਕੀਤਾ ਤੇ ਸੰਸਾਰੀ ਪਦਾਰਥਾਂ ਲਈ ਕੀਤਾ, ਨਹੀਂ ਗੱਲ ਬਣਨੀ। ਵਾਹਿਗੁਰੂ ਵਾਹਿਗੁਰੂ ਕਰਨਾ ਕੇਵਲ ਤਾਂ ਕੇਵਲ ਸੁੱਤ ਸ਼ਬਦ ਦਾ ਮਿਲਾਪ ਕਰਨਾ, ਕੇਵਲ ਤਾਂ ਕੇਵਲ ਪਰਮਾਤਮਾ ਤੱਕ ਪਹੁੰਚਣ ਲਈ ਕਰਨਾ, ਹੋਰ ਕਿਸੇ ਲਈ ਨਹੀਂ ਕਰਨਾ। ਦੇ ਨਾਮ ਸੰਤੋਖੀ ਹੈ, ਉਤਰੇ ਮਨ ਕੀ ਭੁੱਖ। ਸੋ ਗੁਰੂ ਪਿਆਰੇ ਵੱਡੇ ਪਾਕਿਆਂ ਵਾਲੇ ਹੋ, ਸਮਾਂ ਹੋ ਗਿਆ, ਮਲਿਕ ਚੜ੍ਹ ਦੀ ਕਲਾ ਕਰੇ। ਆਓ ਇੱਥੇ ਸਮਾਪਤੀ ਕਰਦੇ ਪਤੇ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।